ਧੰਨ ਸਾਹਿਬ ਜੀਓ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਰੂਪ ਆਪ ਜੀ ਨੇ ਸਰਵਣ ਕੀਤੇ ਨੇ। ਆਓ ਜਿਵੇਂ ਗੁਰੂ ਸਵਾਰੇ ਦਰਸਾ ਰਹੇ ਸਨ, ਗੁਰੂ ਸ਼ਬਦ ਸਾਡੀ ਜ਼ਿੰਦਗੀ ਦਾ ਆਧਾਰ ਹੈ। ਗੁਰਬਾਣੀ ਨੇ ਹੀ ਸਾਡੀ ਇਸ ਆਤਮਾ ਦਾ ਪਾਰ ਉਤਾਰਾ ਕਰਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਨ, ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੀ ਆਸੀਸ ਬਖਸ਼ਣ, ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਸੁਭਾਏ ਮਾਨਖੋ ਬਖਸ਼ੋ ਆਸੀਸ, ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सतगुरु गुरु हरकृष्ण साहिब जी महाराज उन्हां दे जीवन दे संबंध विच आप जी सरवण कर रहे से विचार मैं गुरु शब्द दी ही आप नाल सांझी करनी है, पर मेरे मन च ख्याल आ रहा सी कि गुरु हर राय साहिब जी दे अंतर आत्मे गुरु शब्द दी कितनी को वड्डी थां है। राम राय भी गुरु पुत्र है, विद्वान है, सूझवान है, सुगढ़ है, पर उन्होंने मौखिक रूप विच अपनी जबानी सिर्फ शब्द चेंज किया मुसलमान दी थां ते बेईमान। पर गुरु हर राय साहिब जी ने राम राय जी नू अपने मुख नहीं लाया। उन्हां दे इतिहास विच इक बचन है गुरु प्रताप सूरज ग्रंथ अंदर, कहिंदे जेड़ा सिख अपने मन विच गुरु ग्रंथ साहिब दे शब्द दा गुरबाणी दा भय रखेगा वो बिना किसे होर तरद्दत तो मुशक्कत तो इस भव सागर तो पार हो जाएगा। पर नाल जिस सिख दे अंदर गुरु की बाणी दा भय और अदब नहीं ओ बाहरूनी तौर ते बाहर मुखी जितना मर्जी ए कोशिश करे मैं सब तो प्यारा सिख जिस दे अंदर गुरु की बाणी दा अदब नहीं तन गुरु हर राय साहिब जी कहिंदे ने ओ साडा सिख हो ही नहीं सकदा। गुरु साहिब दे बचन ने कवि संतोख सिंह दी काव्य रचना विच ओ बचन है कि जो सिख सिख गुर बाणी भय करे, जेड़ा सिख गुरु की बाणी दा भय करे। पर इत्थे एक अर्ज मैं होर करदे आं, जदों भय भौ शब्द आउंदा है ते साडे अर्थ असी करांगे दा अर्थ डर खौफ, पर थोड़ा जा अंतर है। जिथे दुनिया दा भय होवेगा उत्थे भय विचों नफरत जन्म लेगी, पर जिथे गुरु का भय होवेगा उस भय दे विचों परमात्मा दे प्रेम दा जन्म होवेगा। फिर शब्द दोहरावां कि दुनिया दे भय विचों नफरत जन्म लेंदी है। देखो इंसान ताकतवर, जितना मर्जी लोकां नू अपनी ताकत नाल दबा के डरा के रखे, कुछ कु सालां तो बाद कुछ दहाकियां तो बाद लोक उस दबा पाण वाले दे प्रति बगावत पैदा करदे ने, ते कई मुल्कां दे वड्डे वड्डे डिक्टेटर जेड़े अपने आप नू बहुत बलशाली मानदे सन उन्हां दे भय विचों भी नफरत निकलदी है, ते उसे मुल्क दे लोक उन्हां आगुआं नू उन्हां बलशाली लोगां नू एक दिन मिट्टी दी ढेरी विच मिला देंदे, क्योंकि दुनिया दा भय यह नफरत नू जन्म देंदा है, पर गुरु के शब्द दा भय साडे अंदर भावना ते प्रेम नू जन्म देंदा है। ओनू सतगुरु ने निर्मल भाव बाणी च क्या है, असी हजूर दे बचन पढ़ने खां। गुरु हर राय साहिब की कहिंदे ने ए इतिहासक बोल ने, कहन लगे जो सिख गुर बाणी भय करे, जेड़ा सिख गुरु की बाणी दा भय करेगा बिन प्रयास भव सागर तरे, ओ बिना किसे होर जतन तो भव सागर तो तरेगा। ते नाल बचन कहे, कहन लगे जिन पै अदब ना बाणी धारा, जिस दे मन अंदर बाणी लई अदब नहीं भय नहीं था नहीं। कहन लगे जिन पै अदब ना बाणी धारा, जानो सो सिख नाए हमारा, लिख दिता के ओ मेरा सिख नहीं। फिर धन गुरु हर राय साहिब नू पुछदे ने महाराज के सारी गुरबाणी मन नू जगान वास्ते आपने उचारण कीती, सच एवे तन जागदा है पर मन ता किसे टावे टावे गुरमुख दा जागदा है। ते कई वारी तन ते जागदियां होया भी इंद्रे सुते रहिंदे, जिवें सतगुरु दे अमृत बचन सी पढ़ने ਕਿ ਅੱਖਾਂ ਜਾਗਦਿਆਂ ਦੀਆਂ ਖੁੱਲੀਆਂ ਨੇ ਪਰ ਵਾਸ਼ਨਾ ਦੀ ਨੀਂਦ ਜਾਗਦੀਆਂ ਖੁੱਲੀਆਂ ਅੱਖਾਂ ਨੂੰ ਵੀ ਆਈ ਜਾਂਦੀ ਹੈ। ਜਾਗਦੇ ਬੰਦੇ ਦੇ ਕੰਨ ਸੁਣਦੇ ਨੇ ਪਰ ਸੱਚ ਇਹ ਵੀ ਸੁਣਦੇ ਹੋਏ ਵੀ ਵਾਸ਼ਨਾ ਦੀ ਨੀਂਦ ਵੀ ਸੁੱਤੇ ਨੇ। ਜ਼ਬਾਨ ਬੋਲਦੀ ਏ ਪਰ ਗੁਰੂ ਗ੍ਰੰਥ ਸਾਹਿਬ ਦੇ ਕਥਨ ਮੁਤਾਬਕ ਉਹ ਬੋਲਦੀ ਕੋਈ ਰਸਨਾ ਵੀ ਸੁੱਤੀ ਹੋਈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਮੈਂ ਇੱਕ ਬੇਨਤੀ ਕਰਾਂ ਮਹਾਰਾਜ ਜੀ ਨੂੰ, ਪੁੱਛਿਆ ਕਿ ਮਹਾਰਾਜ ਜਿਵੇਂ ਮਨ ਜਾਗਣ ਦੀ ਆਪ ਗੱਲ ਕਰਦੇ, ਮੇਰਾ ਪ੍ਰਕਰਨ ਇਹ ਨਹੀਂ ਪਰ ਮੈਂ ਆਰੰਭ ਵਿੱਚ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਸਾਂ ਜੋ ਬੋਲਿਆ ਜਾ ਰਿਹਾ ਸੀ ਕਿ ਮਹਾਰਾਜ ਜਾਗੇ ਕੋਈ ਮਨ ਦੇ ਲੱਛਣ ਕੀ ਨੇ, ਕਿਵੇਂ ਪਤਾ ਲੱਗੇ ਕਿ ਸਾਡਾ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ ਹੈ। ਤੇ ਗੁਰੂ ਹਰਿ ਸਾਹਿਬ ਨੇ ਇੱਕ ਬਚਨ ਕਿਹਾ ਸੀ ਕਿ ਗੁਰਬਾਣੀ ਅਸੀਂ ਰੋਜ਼ ਪੜ੍ਹਨੇ, ਕਈ ਵਾਰੀ ਖੱਟ ਕਰਕੇ ਵੀ ਨੇਮ ਨਿਭਾਉਂਦੇ ਹਾਂ ਪਰ ਜਿਸ ਵਕਤ ਗੁਰਬਾਣੀ ਪੜ੍ਹਦੇ ਹਾਂ ਗੁਰੂ ਕਾ ਸ਼ਬਦ ਮਿੱਠਾ ਲੱਗਣ ਲੱਗ ਪਵੇ, ਸੱਚ ਜਾਣਿਓ ਕਿ ਉਦਨ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ। ਇਹ ਵੀ ਇਤਿਹਾਸਕ ਬਚਨ। ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰਹਿ ਉਰ ਲੱਗੇ ਸਤਿਗੁਰੂ ਬਾਣੀ। ਜਦੋਂ ਸਤਿਗੁਰੂ ਦੇ ਬਚਨ ਮਿੱਠੇ ਲੱਗਣ, ਸੱਚ ਇਹ ਵੇ ਕਿ ਉਦੋਂ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ। ਮੇਰੇ ਮਨ ਸੀ ਅੱਜ ਕਿ ਆਪ ਨਾਲ ਵਿਚਾਰ ਕਿਹੜੀ ਸਾਂਝੀ ਕਰਾਂ, ਤੇ ਬੈਠਿਆਂ ਮਨ ਚਾਹਿਆ ਕਿ ਇੱਕ ਚੀਜ਼ ਦੀ ਜਿਹੜੀ ਸਾਡੇ ਅੰਦਰ ਬਹੁਤ ਜ਼ਿਆਦਾ ਕਮੀ ਤੇ ਜਿਹੜੀ ਕੇਵਲ ਗੁਰੂ ਨਾਨਕ ਨੇ ਸਿੱਖਾਂ ਦੀ ਝੋਲੀ 'ਚ ਪਾਈ, ਸ਼ਾਇਦ ਕਿਸੇ ਹੋਰ ਧਰਮ ਕੋਲ ਹੋਵੇ, ਉਹ ਹਿਰਦੇ ਦੀ ਗਰੀਬੀ, ਅੰਦਰ ਦੀ ਨਿਮਰਤਾ। ਤੇ ਮਨ 'ਚ ਬੈਠਿਆਂ ਖਿਆਲ ਆਇਆ ਅੱਜ ਸ਼ਾਮ ਕਿ ਨਿਮਰਤਾ ਕਿੱਡਾ ਵੱਡਾ ਗੁਣ ਹੈ, ਤੇ ਨਿਮਰਤਾ ਵੀ ਦੋ ਤਰ੍ਹਾਂ ਦੀ ਹੈ। ਇੱਕ ਹੈ ਖਿਰਦੇ ਵਿੱਚ ਗਰੀਬੀ ਪੈਦਾ ਹੋ ਜਾਣੀ, ਇੱਕ ਹੈ ਬਾਹਰ ਮੁਖੀ ਕੇਵਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕੁੜਾ ਵੀ ਨਿਮਰਤਾ ਦਾ ਚੋਲਾ ਧਾਰਨ ਕਰ ਲੈਣਾ। ਮੈਂ ਦੋ ਸ਼ਬਦ ਵਰਤੇ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਆਪ ਸਭ ਨੂੰ ਉਹ ਸ਼ਲੋਕ ਚੇਤੇ ਵੇ ਸੁਖਮਨੀ ਸਾਹਿਬ ਦਾ। ਉਹਦੇ ਵਿੱਚ ਹਜ਼ੂਰ ਨੇ ਦੋ ਪੱਖ ਰੱਖੇ, ਇੱਕ ਹਿਰਦੇ ਦੀ ਗਰੀਬੀ ਤੇ ਇੱਕ ਬਾਹਰ ਦੀ ਖੰਗਤਾ। ਸਤਿਗੁਰੂ ਬਚਨ ਕਰਦੇ ਨੇ ਕਿ ਜਿਸ ਬੰਦੇ ਦੇ ਅੰਦਰ ਗਰੀਬੀ ਹੋਵੇਗੀ, ਹਿਰਦੇ ਦੀ ਨਿਮਰਤਾ ਹੋਵੇਗੀ, ਸੱਚ ਇਹ ਵੇ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਮੁਕੰਮਲ ਤੌਰ ਤੇ ਸੁਖੀ ਹੋਵੇਗਾ। ਤੇ ਜਿਹੜਾ ਬੰਦਾ ਹੰਕਾਰ ਦੇ ਬੋਲਬਾਲੇ 'ਚ ਜੀਏਗਾ ਉਹ ਬੰਦਾ ਡਿੱਗੇਗਾ। ਤੇ ਸੱਚ ਇਹ ਵੇ ਕਿ ਬਹੁਤ ਸਾਰੇ ਲੋਕ ਆਪਣੀ ਖੰਗਤਾ ਦੇ ਵਿੱਚ ਹੀ ਗੱਲ ਸੜ ਗਏ। ਅਸੀਂ ਇਹ ਸਲੋਕ ਸਾਰੇ ਪੜ੍ਹਦੇ ਹਾਂ, ਬਾਰਵੀਂ ਅਸ਼ਟਪਦੀ ਦਾ ਸਲੋਕ ਕਿ ਸੁਖੀ ਬਸੈ ਮਸਕੀਨੀਆਂ। ਸਤਿਗੁਰੂ ਕਹਿੰਦੇ ਨੇ ਮਸਕੀਨੀਆਂ ਦਾ ਅਰਥ ਨਿਮਰਤਾ ਵਿੱਚ ਰਹਿਣ ਵਾਲਾ, ਗਰੀਬੀ ਸੁਭਾਅ ਵਾਲਾ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਹੁਣ ਮਸਕੀਨੀਆਂ ਸੁਖੀ ਵਸਦਾ ਹੈ ਜਿਹੜਾ ਆਪ ਨਿਵਾਰ ਦਰ ਤੇ ਆਪਣੀ ਖੌਮੇ ਨੂੰ ਤਿਆਗ ਦਿੰਦਾ। ਤਲੇ ਦਾ ਅਰਥ ਨਿਮਰਤਾ ਵਿੱਚ ਰਹਿੰਦਾ, ਨੀਵਾਂ ਰਹਿੰਦਾ। ਸੱਚ ਇਹ ਵੇ ਕਿ ਨੀਵਾਂ ਰਹਿਣ ਵਾਲਾ ਬੰਦਾ ਅੱਤ ਦਾ ਸੁਖੀ ਰਹਿੰਦਾ ਤੇ ਜਿਹੜੇ ਹੰਕਾਰ ਦੇ ਬੁਕਾਰੇ ਕਰਦਾ ਬੋਲ ਬੋਲਦਾ ਉਹ ਬੰਦਾ ਆਪਣੇ ਹੰਕਾਰ ਵਿੱਚ ਇੱਕ ਦਿਨ ਸੜ ਜਾਂਦਾ ਹੈ। ਅਸੀਂ ਇਹ ਗੁਰਬਾਣੀ 'ਚ ਥੋੜ੍ਹਾ ਜਿਹਾ ਦੇਖਣਾ। ਪਹਿਲੀ ਬੇਨਤੀ ਮੈਂ ਕਰਾਂ ਕਿ ਜਦੋਂ ਅਸੀਂ ਇਤਿਹਾਸ ਨੂੰ ਗੁਰਮਤ ਦੇ ਸਿਧਾਂਤ ਨੂੰ ਪੜ੍ਹਨੇ ਹਾਂ, ਮੈਂ ਦੋ ਤਰ੍ਹਾਂ ਦੀ ਨਿਮਰਤਾ ਬਾਣੀ ਵਿੱਚੋਂ ਆਪ ਨਾਲ ਸਾਂਝੀ ਕਰਨੀ ਹੈ। ਇੱਕ ਨਿਮਰਤਾ ਗੁਰੂ ਨੂੰ ਬਿਲਕੁਲ ਨਹੀਂ ਪਾਉਂਦੀ, ਇੱਕ ਨਿਮਰਤਾ ਉਹ ਵੇ ਜਿਹੜੀ ਸਖਾਈ ਨਹੀਂ ਜਾਂਦੀ। ਸੱਚ ਇਹ ਵੇ ਗੁਰੂ ਦੇ ਸ਼ਬਦ ਦੀ ਕਮਾਈ ਨਾਲ ਆਪਣੇ ਆਪ ਅੰਦਰੋਂ ਪੈਦਾ ਹੁੰਦੀ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਧਰਮ ਐਜੂਕੇਸ਼ਨ ਹੈ, ਧਰਮ ਇੰਜੈਕਸ਼ਨ ਨਹੀਂ। ਸ਼ਾਇਦ ਹੋ ਸਕਦਾ ਆਪਣੇ ਕਿਤੇ ਸੁਣਿਆ ਹੋਵੇ, ਦੋਨੋਂ ਲਫ਼ਜ਼ ਇੰਗਲਿਸ਼ ਅੰਗਰੇਜ਼ੀ ਦੇ ਨੇ। ਧਰਮ ਇੰਜੈਕਸ਼ਨ ਨਹੀਂ, ਧਰਮ ਐਜੂਕੇਸ਼ਨ ਹੈ। ਐਸੀ ਐਜੂਕੇਸ਼ਨ ਦਾ ਅਰਥ ਸਿੱਖਿਆ ਕਰਾਂਗੇ, ਤਲੀਮ ਕਰਾਂਗੇ, ਵਿੱਦਿਆ ਕਰਾਂਗੇ, ਇਲਮ ਕਰਾਂਗੇ। ਪਰ ਨਹੀਂ ਪਿਆਰਿਓ, ਇਲਮ ਵੀ ਬੋਧਕ ਤਲ ਤੇ ਧਾਰਨ ਕੀਤਾ ਜਾਂਦਾ ਹੈ। ਜਿਹੜੇ ਪੜ੍ਹੇ ਲਿਖੇ ਸੱਜਣ ਨੇ ਉਹਨਾਂ ਨੂੰ ਐਜੂਕੇਸ਼ਨ ਸ਼ਬਦ ਦੀ ਗਹਿਰਾਈ ਦਾ ਪਤਾ ਹੈ। ਐਜੂਕੇਸ਼ਨ ਤਲੀਮ ਵਿੱਦਿਆ ਸਿੱਖਿਆ ਇਲਮ ਲਈ ਆਪਾਂ ਵਰਤਨੇ ਹਾਂ, ਪਰ ਦਰਅਸਲ ਇਹਦੇ ਗਹਿਰੇ ਅਰਥ ਇਹ ਨੇ ਕਿ ਆਪਣੇ ਅੰਦਰ ਤੋਂ ਬਾਹਰ ਨੂੰ ਪ੍ਰਗਟ ਕਰਨਾ। ਐਜੂਕੇਸ਼ਨ ਦਾ ਅਰਥ ਅੰਦਰ ਤੋਂ ਬਾਹਰ ਨੂੰ ਪ੍ਰਗਟ ਕਰਨਾ, ਤੇ ਚੇਤੇ ਰੱਖਿਓ ਇੰਜੈਕਸ਼ਨ ਦਾ ਅਰਥ ਹੈ ਬਾਹਰ ਤੋਂ ਅੰਦਰ ਨੂੰ ਕੁਝ ਪਹੁੰਚਾਉਣਾ। ਧਰਮ ਐਜੂਕੇਸ਼ਨ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਜਿਤਨਾ ਵੀ ਗਿਆਨ ਨਿਕਲਿਆ ਹੈ ਇਹ ਸਾਰੀ ਬਾਣੀ ਕਿਤੇ ਬਾਹਰੋਂ ਇੰਜੈਕਸ਼ਨ ਲਾ ਕੇ ਪੈਦਾ ਕੀਤਾ ਹੋਇਆ ਗਿਆਨ ਨਹੀਂ, ਇਹ ਅੰਤਰ ਆਤਮੇ ਵਿੱਚ ਜਦੋਂ ਉਹ ਆਤਮਾਵਾਂ ਪਰਮ ਆਤਮਾ ਵਿੱਚ ਅਭੇਦ ਹੋਈਆਂ, ਜਿਹੜਾ ਅਨੁਭਵ ਉਹਨਾਂ ਦੇ ਅੰਦਰ ਉਤਰਿਆ ਤੇ ਉਸ ਅਨੁਭਵ ਨੂੰ ਅੰਦਰੋਂ ਬਾਹਰ ਲਿਆਂਦਾ, ਸੱਚ ਇਵੇਂ ਅਸਲੀ ਧਰਮ ਤਾਂ ਹੈ ਹੀ ਕਿ ਜਿਹੜਾ ਅੰਦਰੋਂ ਪ੍ਰਗਟ ਹੋਵੇ। ਜਿਹੜੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਹੈ ਇਹੀ ਤਾਂ ਅੰਦਰੋਂ ਪੈਦਾ ਹੋਇਆ ਧਰਮ ਹੈ। ਅਸੀਂ ਪੜ੍ਹਦੇ ਹਾਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਉਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਹੁਣ ਆ ਜਪ ਤਪ ਪੂਜਾ ਇਹਦੀ ਸਮਝ ਪੈਂਦੀ ਹੈ ਜਦੋਂ ਸਿਮਰਨ ਕੋਈ ਕਰਦਾ ਤੇ ਗੁਰਮੁਖੋ ਜਿਹੜੇ ਗੁਰਸਿੱਖੀ ਦੇ ਦੈਵੀ ਗੁਣ ਨੇ ਇਹ ਬਾਹਰੋਂ ਵੇਖ ਕੇ ਰੀਸ ਬਰੀਸੀ ਨਹੀਂ ਆਉਂਦੇ। ਸੱਚ ਇਵੇਂ ਦੈਵੀ ਗੁਣ ਤਾਂ ਉਦੋਂ ਪ੍ਰਗਟ ਹੁੰਦੇ ਨੇ ਜਦੋਂ ਸਾਡਾ ਅੰਤਰ ਆਤਮਾ ਸ਼ਬਦ ਵਿੱਚ ਲੀਨ ਹੋ ਜਾਂਦਾ, ਉਦੋਂ ਅੰਦਰ ਗੁਣ ਪ੍ਰਗਟ ਹੁੰਦੇ। ਥੋੜੀਆਂ ਜਿਹੀਆਂ ਮੈਂ ਬੇਨਤੀਆਂ ਕਰਾਂਗਾ, ਧਿਆਨ ਨਾਲ ਤਵੱਜੋ ਨਾਲ ਆਪ ਜੀ ਸੁਣੇ। ਅਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਨੇ ਤੇ ਖਾਸ ਕਰਕੇ ਜਿੱਦਣ ਹਜ਼ੂਰ ਦਾ ਪੁਰਬ ਹੁੰਦਾ ਤੇ ਉਦਣ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਕੋਈ ਗੁਰੂ ਘਰ ਤੇ ਕੋਈ ਕੀਰਤਨੀ ਐਸਾ ਨਹੀਂ ਜਿਹੜਾ ਭਾਈ ਸਾਹਿਬ ਦੀ ਰਚਨਾ ਵਿੱਚੋਂ ਗੁਰੂ ਨਾਨਕ ਦੀ ਸਿਫਤ ਨਾ ਕਰੇ। ਉੱਥੇ ਇੱਕ ਪੌੜੀ ਵਿੱਚੋਂ ਮੈਂ ਚਾਰ ਕੁ ਸਤਰਾਂ ਅਰਜ਼ ਕਰਾਂਗਾ। ਪੌੜੀ ਆਪ ਸਭ ਨੂੰ ਚੇਤੇ ਹੈ ਕਿ ਸਿਮਰਨ ਵਿੱਚੋਂ ਹੀ ਸਭ ਕੁਝ ਉਪਜਿਆ ਹੈ। ਉਹ ਪੌੜੀ ਹੈ ਕਿ ਪਹਿਲਾਂ ਬਖਸ਼ਿਸ਼ ਮਿਲੀ ਫਿਰ ਕਮਾਈ ਕੀਤੀ। ਪੌੜੀ ਆਪ ਸਮਝ ਗਏ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਬਖਸ਼ਿਸ਼ ਲਈ ਫਿਰ ਕਮਾਈ ਕੀਤੀ। ਚੇਤੇ ਰੱਖਿਓ ਸਭ ਤੋਂ ਪਹਿਲਾਂ ਮੁੱਢ ਤਾਂ ਇਹ ਨਿਮਰਤਾ ਦਾ ਬੁੱਝ ਗਿਆ ਬੱਝ ਗਿਆ ਕਿ ਆਪਣੀ ਕਮਾਈ ਨੂੰ ਹਜ਼ੂਰ ਨੇ ਆਪਣੀ ਮੁਸ਼ਕਤ ਨੂੰ ਆਪਣੇ ਬਲ ਨਾਲ ਨਹੀਂ ਜੋੜਿਆ। ਕਹਿਣ ਲੱਗੇ ਉਹਦੀ ਬਖਸ਼ਿਸ਼ ਮਿਲੀ ਤਾਂ ਬਾਅਦ ਵਿੱਚ ਕਮਾਈ ਹੋਈ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਅਰੇਤ ਅੱਕ ਆਹਾਰ ਕਰ, ਅਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆਈ। ਜਦੋਂ ਬਣ ਆਈ ਨਾ ਜਿਹੜੀ ਨਿਮਰਤਾ ਉਹਦੇ ਵਿੱਚੋਂ ਪੈਦਾ ਹੋਈ, ਉਸ ਨਿਮਰਤਾ ਨੂੰ ਦੁਨੀਆਂ ਦੀ ਕੋਈ ਤਾਕਤ ਵੀ ਖੋਹ ਨਹੀਂ ਸਕੀ। ਉੱਥੇ ਸ਼ਬਦ ਭਾਈ ਸਾਹਿਬ ਨੇ ਲਿਖੇ ਕਿ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣਿਆਈ। ਫਿਰ ਕਹਿੰਦੇ ਨੇ ਬਾਬਾ ਪੈਦਾ ਸੱਚਖੰਡ ਤੇ ਕੀ ਲੈ ਕੇ ਆਏ, ਨੌਨਿਧ ਨਾਮ ਗਰੀਬੀ ਭਾਈ। ਪਿਆਰਿਓ ਨਾਮ ਦਾ ਖਜ਼ਾਨਾ ਤੇ ਨਿਮਰਤਾ ਗੁਰਦੇਵ ਲੈ ਕੇ ਆਏ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਿਮਰਨ ਵਿੱਚ ਭਿੱਜੀ ਕੋਈ ਆਤਮਾ ਵਿੱਚੋਂ ਜਦੋਂ ਨਿਮਰਤਾ ਪੈਦਾ ਹੁੰਦੀ ਏ, ਵੱਡੇ ਵੱਡੇ ਹੰਕਾਰੀ ਬੰਦੇ ਉਸ ਨਿਮਰਤਾ ਦੇ ਅੱਗੇ ਆ ਕੇ ਝੁਕ ਜਾਂਦੇ। ਹਜ਼ੂਰ ਨੇ ਜਿੱਥੇ ਨੌਨਿਧ ਨਾਮ ਸਾਨੂੰ ਬਖਸ਼ਿਸ਼ ਕੀਤਾ ਉੱਥੇ ਗਰੀਬੀ ਦੀ ਦਾਤ ਲੈ ਕੇ ਆਏ। ਆਸਾ ਦੀਵਾਰ ਦਾ ਜ਼ਿਕਰ ਕਰ ਰਹੇ ਸਨ ਗੁਰਮੁਖ ਪਿਆਰੇ। ਮੈਂ ਇੱਕ ਅਰਜ਼ ਕਰਾਂ ਕਿ ਕੱਲ ਸ਼ਾਇਦ ਮੈਂ ਕਿਸੇ ਗੁਰੂ ਘਰ 'ਚ ਬੇਨਤੀ ਕੀਤੀ ਸੀ ਕਿ ਆਸਾ ਕੀ ਵਾਰ ਗਾ ਲੈਣੀ, ਆਸਾ ਕੀ ਵਾਰ ਸੁਣ ਲੈਣੀ। ਪਰ ਜਦੋਂ ਆਸਾ ਕੀ ਵਾਰ ਦੇ ਆਪਾਂ ਅਰਥ ਕਰਾਂਗੇ ਪਿਆਰਿਓ, ਉਦੋਂ ਸਮਝ ਪੈਗੀ ਕਿ ਜਿਹੜੀ ਰੋਜ਼ ਸਾਨੂੰ ਵਾਰ ਗਾਉਣ ਵਾਸਤੇ ਕਹੀ ਗਈ ਕਿ ਅਸੀਂ ਉਹਨਾਂ ਕਰਮ ਕਾਂਡਾਂ ਤੇ ਪਖੰਡਾਂ ਵਿੱਚ ਖਚਤ ਨਹੀਂ ਕਿ ਜਿਨ੍ਹਾਂ ਤੋਂ ਮੇਰੇ ਗੁਰੂ ਨਾਨਕ ਸਾਹਿਬ ਨੇ ਵਰਜਿਆ ਹੈ। ਆਸਾ ਕੀ ਵਾਰ ਵਿੱਚ ਸਤਿਗੁਰੂ ਨੇ ਨਿਮਰਤਾ ਦਾ ਜ਼ਿਕਰ ਕੀਤਾ ਇੱਕ ਅੰਮ੍ਰਿਤ ਸ਼ਲੋਕ ਵਿੱਚ, ਉਹ ਵੀ ਆਪ ਸਭ ਨੂੰ ਚੇਤੇ ਹੈ। ਉਸ ਵਿੱਚ ਇੱਕ ਅੰਦਰ ਦੀ ਨਿਮਰਤਾ ਜਿਹੜੀ ਸਿਮਰਨ ਵਿੱਚੋਂ ਪੈਦਾ ਹੋਈ ਤੇ ਇੱਕ ਰੀਸ ਵਿੱਚੋਂ ਪੈਦਾ ਹੋਇਆ ਝੁਕਣਾ, ਤੇ ਦੋਨਾਂ ਦਾ ਅੰਤਰ ਦੋਨਾਂ ਦਾ ਵਖਰੇਵਾਂ ਬਾਬਾ ਜੀ ਨੇ ਦੱਸ ਦਿੱਤਾ। ਉਹ ਅੰਮ੍ਰਿਤ ਸ਼ਲੋਕ ਹੈ ਕਿ ਸਿਮਲ ਰੁੱਖ ਸਰਾਏ ਰਾਹ। ਸਿਮਲ ਦਾ ਰੁੱਖ ਤੀਰ ਦੀ ਤਰ੍ਹਾਂ ਸਿੱਧਾ ਹੈ, ਉਹ ਮੋਟਾ ਵੀ ਹੈ, ਉਹਦਾ ਤਣਾ ਵੀ ਮੋਟਾਈ ਚ ਹੈ ਤੇ ਉਹ ਲੰਬਾਈ ਚ ਵੀ ਬਹੁਤ ਉੱਚਾ ਹੈ। ਸਿਮਲ ਰੁੱਖ ਸਰਾਏ ਰਾਹ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ, ਕਿਤ ਕਿਤ ਦਰ ਤੇ ਕਿਉਂ। ਕਹਿੰਦੇ ਨੇ ਪੰਛੀ ਆਸ ਕਰਕੇ ਹੁੰਦੇ ਨੇ, ਪਰ ਨਾਲ ਗੁਰੂ ਸਾਹਿਬ ਇੱਕ ਕੁਐਸਚਨ ਕਰਦੇ ਨੇ ਕਿਉਂ ਨਿਰਾਸ਼ ਹੋ ਕੇ ਚਲੇ ਗਏ, ਆਸ ਕਰਕੇ ਆਏ पर निराश होके क्यों चले गए। सिमल रुक सराय रहा अत दीर्घ अत मुच, ओए जे आमे आस कर जाए निराशे, कित क्यों चले गए। अगे उत्तर दिंदे ने फल फिके फुल बक बके, कम ना आवे पत क्यों निराश चले गए, क्योंकि जिदे ते आस करके आए ओदे फुल भी फिके, ओदे फल भी बक बके, ओदे पत्ते भी किसे काम ना आए, जिदे ते आस करके आए एडा वड्डा वजूद दुख लगा, ना फुल्लां विचो रस मिलिया ते ना फलां विचो मिलिया। एदा मतलब कि ओ हंकार दा प्रतीक है, ओदे कोल खंगता है मैं उच्चा हां। महाराज जी दे बचन फुल फिके फल बक बके कम ना आवे पत। हुण अगली तुक ध्यान नाल सुनियो, मिठत नीवी नानका प्यारियो गुण चंगियाईयां तत। हुण इहदे अर्थ विद्वाना ने अपने ढंग नाल कीते, कहिंदे जिस कोल हिरदे दी गरीबी आ गई, अंदर दी निमरता आ गई, चेते रखियो जिदे कोल हिरदे दी गरीबी है ओहदी जबान विच कदी कौड़ापन नहीं, अंदरों झुकण वाले दी जबान विच मिठास होवेगी, ओहदे विच गुण होवेगा। मैं ते इक होर अर्ज कर दिया, एक महापुरखा ने, मैं महापुरख शब्द तां वरत लिया कि वह करनी कमाणी वालिया ने अर्थ किए, कदो रुख के फलां विच पूर्ण तौर ते मिठास भर जाए, मिठे नाल भरी कोई टाणी चुक जांदी है, ते प्यारियो जदो किसे दे जीवन विच नाम की मिठास पैदा हो जाए ओदा अंदर अपने आप ही चुक जांदा है, क्योंकि मिठत जिथे होवेगी उथे नीवापन होवेगा। सतगुरु ने फरमाया कि मिठत नीवी नानका, ओदे कोल निम्रता है, ओदे कोल नीवापन है, उस कोल गुण ने, ते प्यारियो ओ फोका नहीं सिंबल दी तरह। ए पहला उदाहरण सिंबल दी क्यों ले, हुण इत्थे नाल महाराज जी ने कहा ओदे फुल ते फल बक बके ने, पत किसे काम नहीं फिके ने, पर इत्थे नाल कह दिता भाई जेड़ा उच्चा है ओ फिका है, जेड़ा झुकया गया ओ मिठा है ते गुणा नाल भरपूर है। बराबर रख के अर्थ करिए, मिठत नीवी नानका गुण चंगियाईयां तत। हुण इस तो अगे चलिए आपां, हजूर कहिंदे ने लोक अपने स्वार्थ नूं सारे चुकदे ने, पर किसे दूजे वास्ते कोई नहीं जे चुकदा। सब को निवै आप को, पर को निवै ना कोई, अपने लिए लोक चुकदे ने, किसे दूजे वास्ते कोई चुकदा देखे। सब को निवै आप को, पर को निवै ना कोई, ते अगे फिर कहन लगे धर ता राजू तोलिया निवै सो गौरा होए। जेड़ा झुकेगा ओदा कुछ घटना नहीं, प्यारियो झुकण वाला भारा ही कुंदा है। मैं इत्थे एक दो बाणी विचों बेनतियां जरूर करदा जावां। गुरु नानक साहिब दे अमृत बोल शलोक 12 ते वधीक आपां पढ़ने, पहला शलोक किते ध्यान नाल पढ़ो। उत्थे हजूर ने हंकार एक दिन चकना चूर हुंदा है, ते निम्रता एक दिन उच्चे दर्जे ते पहुंच जांदी है। उत्थे हजूर ने प्रश्नोत्तरी रूप विच शलोक उचारण किया है, क्योंकि गुरु ग्रंथ साहिब दी पवित्र बाणी दा बहुत हिस्सा जिहड़ा है वह प्रश्नोत्तरी है, कि आपे प्रश्न करदे ने आपे महाराज उत्तर दिंदे। जिवें असीं जपजी साहिब पढ़ने ते महाराज पहली पौड़ी विच ही प्रश्न कर दिंदे ने कि किव सचियारा होई है, किव कूड़ा टुटा पाल, ते इस प्रश्न का उत्तर भी नाल दे दिंदे ने कि हुक्म रजाई चलना नानक लिखिया नाल। प्रश्नोत्तरी होगी, प्रश्न किया नाले उत्तर दे दिता। पर कई थावां ते चेते रखियो शब्द भगतां दे ने ते उत्तर परमात्मा देंदा पिया है। जिवें मैं एक शब्द एक दिन अर्थ किते सन बार भी, हो सकदा है इत्थे भी किते किते को, तनासरी राग दा शब्द कह ओ अमृत शब्द कह, पहल पुरिए पुंडरक वना तां चे खंसा सगले जन्ना। उस विच भगत नामदेव जी दा शब्द कह, आप अखीर ते जाओगे सवाल ते नाल उत्तर ने, पहल पुरिए पुंडरक वना तांचे खंसा सगले जन्ना, कृष्णा ते जानाओ हर हर नाचंती नाचना, पहल पुरसा बिरा अथोन पुरसा दमरा, आसगा आस उसगा हर का बागरा, नाचे पिंदी में सागरा, नाचंती गोपी जन्ना नैया ते बैरे कन्ना, तर्क नाचा परमिया चा केशवा बचौनी अये मैये, एक आन जियो पिंदी उबकले संसारा, भ्रम भ्रम आए तुम चे द्वारा, तू कुन रे मैं जी नामा। प्रश्न उत्तर है ना, ਮੈਂ ਇੱਕ ਵਾਰੀ ਬਾਹਰ ਸਾਂ ਤੇ ਇੱਕ ਬਹੁਤ ਸਿਆਣੇ ਪ੍ਰਿੰਸੀਪਲ ਡਾਕਟਰ ਸਾਹਿਬ ਉਹ ਕਥਾ ਕਰਦੇ ਸਨ ਰਿਚਮੰਡ ਹਿੱਲ। ਇਹ ਹੁਕਮਨਾਮਾ ਆ ਗਿਆ ਤੇ ਉਹ ਕਹਿੰਦੇ ਨੇ ਇਹਦੀ ਤਾਂ ਕਥਾ ਹੀ ਨਹੀਂ ਹੋ ਸਕਦੀ ਜੀ। ਤੇ ਮੇਰੇ ਮਨ ਚ ਹੈ ਦੇਖੋ ਇੰਨੇ ਪੜ੍ਹੇ ਲਿਖੇ ਸੱਜਣ, ਜਦੋਂ ਤੁਸੀਂ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋਗੇ ਤੇ ਪਿਆਰਿਓ ਕੋਈ ਕਿਤਾਬ ਵੀ ਨਾ ਪੜ੍ਹੀ ਹੋਵੇ ਤੇ ਅਰਥ ਆਪਣੇ ਆਪ ਜਨਮ ਲੈਣਗੇ। ਤੇ ਜਦੋਂ ਸਿਆਣੇ ਬਣ ਕੇ ਆਪਣੀ ਅਕਲ ਦੀ ਐਨਕ ਲਾ ਕੇ ਪੜੋਗੇ ਤੇ ਪੱਲੇ ਕੁਛ ਨਹੀਂ ਜੇ ਪੈਣਾ। ਇਹਦੇ ਸਾਹਮਣੇ ਤੇ ਬੱਚੇ ਬਣ ਕੇ ਡਿੱਗੀਏ, ਸੱਚ ਇਵੇਂ ਅਰਥ ਕਰਦੇ ਆ। ਇਹ ਗੱਲ ਚੇਤੇ ਰੱਖੀਏ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਤੂੰ ਬਹੁਤ ਵੱਡਾ ਹੈ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮੇਰੇ ਕੋਲ ਤਾਕਤ ਨਹੀਂ ਮੈਂ ਤੈਨੂੰ ਬਿਆਨ ਕਰ ਸਕਾਂ। ਤੇ ਜਿਹੜਾ ਬੰਦਾ ਇਸ ਗੱਲ ਨਾਲ ਦਾਅਵੇ ਨਾਲ ਤੁਰਦਾ ਹੈ ਕਿ ਮੈਨੂੰ ਸਭ ਕੁਝ ਪਤਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਕੁਝ ਪਤੇ ਵਾਲੇ ਨੂੰ ਕੁਛ ਪਤਾ ਨਹੀਂ, ਜਿਹੜਾ ਕਹਿੰਦਾ ਮੈਨੂੰ ਕੁਛ ਪਤਾ ਨਹੀਂ ਉਹਦੇ ਪੱਲੇ ਸਭ ਕੁਝ ਹੁੰਦਾ। ਸੋਈ ਅਜਾਨ ਕਹੇ ਮੈਂ ਜਾਣਾ, ਜਿਹੜਾ ਕਹਿੰਦਾ ਮੈਂ ਜਾਣਨਾ, ਮਹਾਰਾਜ ਕਹਿੰਦੇ ਨੇ ਉਹ ਅਜਾਨ ਕਹਿ ਜਾਣਨ ਖਾਰ ਨਾ ਛਾਨਾ ਰੇ ਜਿਹਨੂੰ ਸਮਝ ਖੈ। ਮੈਂ ਬੇਨਤੀ ਕਰਾਂ, ਇਹ ਸ਼ਬਦ ਦੇ ਅਰਥ ਬੜੇ ਕਹਿ ਰਹੇ, ਮੈਂ ਇਹਦੀ ਜ਼ਿਆਦਾ ਡਿਟੇਲ ਚ ਨਹੀਂ, ਸਿਰਫ ਅਖਰੀ ਅਰਥ ਕਰਾਂ। ਅਸਲ ਵਿੱਚ ਇਹਦੇ ਵਿੱਚ ਇੱਕ ਤਾਂ ਹਿੰਦੂਇਜ਼ਮ ਦੇ ਫਲਸਫੇ ਮੁਤਾਬਕ ਕਿ ਸੰਸਾਰ ਦੀ ਰਚਨਾ ਕਿਵੇਂ ਹੋਈ, ਸ੍ਰਿਸ਼ਟੀ ਕਿਵੇਂ ਬਣੀ, ਤੇ ਦੂਜਾ ਉਹਨਾਂ ਨੇ ਗੁਰਮਤ ਦੇ ਨਜ਼ਰੀਏ ਨਾਲ ਅਨੁਭਵੀ ਨਜ਼ਰੀਏ ਨਾਲ ਦੱਸਿਆ ਕਿਵੇਂ ਹੋਈ। ਪਹਿਲਾ ਹੈ ਪਹਿਲ ਪੁਰੀਏ ਪੁੰਡਰਕ ਵੰਨਾ ਤਾਂ ਚੇ ਖੰਸਾ ਸਗਲੇ ਜਨ। ਟੀਕਾਕਾਰਾਂ ਨੇ ਅਰਥ ਕੀਤੇ ਕਿ ਪਹਿਲਾਂ ਪਹਿਲ ਕਮਲ ਫੁੱਲਾਂ ਦਾ ਖੇਤ ਸੀ, ਪੁੰਡਰੀਕ ਵੰਨਾ ਚਿੱਟੇ ਕੌਲ ਫੁੱਲਾਂ ਦਾ ਖੇਤ, ਤਾਂ ਚੇ ਖੰਸਾ ਉਹਦਾ ਅਰਥ ਕੀਤਾ ਜਿਹੜੇ ਜੀਵ ਨੇ ਉਸ ਕੌਲ ਫੁੱਲ ਦੇ ਖੇਤ ਦੇ ਖੰਸ ਨੇ। ਪਰ ਮੈਂ ਇੱਕ ਵਾਰ ਇਹਦੀ ਪਾਠ ਕਰਦਿਆਂ ਮਨ ਚ ਆਇਆ ਇਹ ਨਹੀਂ ਮੈਂ ਜੋ ਅਰਥ ਕਰ ਰਿਹਾ ਇਹਨੂੰ ਤੁਸੀਂ ਅਖੀਰ ਸੱਚ ਮੰਨਿਓ, ਕਿਉਂਕਿ ਬਾਣੀ ਵਿੱਚ ਜਿੱਥੇ ਦੀਵੇ ਦਾ ਜ਼ਿਕਰ ਆਵੇਗਾ ਨਾ ਉੱਥੇ ਮੱਛੀ ਦਾ ਜ਼ਿਕਰ ਨਹੀਂ ਆਉਣਾ। ਦੀਵੇ ਤੇ ਮੱਛੀ ਦਾ ਆਪਸ ਸੰਬੰਧ ਕੀ ਜੀ? ਜਿੱਥੇ ਦੀਵਾ ਹੋਵੇਗਾ ਉੱਥੇ ਪਤੰਗਾ ਆਏਗਾ, ਚੇਤੇ ਰੱਖਿਓ। ਜਿੱਥੇ ਮਿੱਠਾ ਹੋਵੇਗਾ ਉੱਥੇ ਕੀੜੀ ਦਾ ਜ਼ਿਕਰ ਹੋਵੇਗਾ, ਜਿੱਥੇ ਆਪਾਂ ਪਾਣੀ ਦੀ ਗੱਲ ਕਰਾਂਗੇ ਉੱਥੇ ਮੱਛੀ ਦਾ ਜ਼ਿਕਰ ਕਰਾਂਗੇ। ਹੁਣ ਜਿੱਥੇ ਮੋਤੀ ਦਾ ਜ਼ਿਕਰ ਹੋਵੇਗਾ ਉੱਥੇ ਖੰਸ ਦਾ ਜ਼ਿਕਰ ਹੋਵੇਗਾ, ਜਿੱਥੇ ਮਾਨ ਸਰੋਵਰ ਦਾ ਜ਼ਿਕਰ ਹੋਵੇਗਾ ਉੱਥੇ ਖੰਸ ਹੋਵੇਗਾ। ਕਦੀ ਮੈਂ ਅੱਜ ਤੱਕ ਬਾਣੀ ਚ ਜਿੰਨੀ ਕੁ ਸਮਝ ਪਈ ਇਹ ਨਹੀਂ ਪੜਿਆ ਕਿ ਖੰਸ ਦਾ ਸੰਬੰਧ ਕਮਲ ਦੇ ਫੁੱਲ ਨਾਲ ਹੈ। ਉੱਥੇ ਲਿਖਿਆ ਸਾਰੇ ਜੀਵ ਖੰਸ ਦੀ ਤਰ੍ਹਾਂ, ਪਰ ਅਸਲ ਚ ਇਹਦੇ ਅਰਥਾਂ ਚ ਕਦੀ ਵੀ ਭਾਈ ਸਾਹਿਬ ਦੱਸ ਰਹੇ ਸਨ ਕਿ ਜੇ ਗੁਰਬਾਣੀ ਦੇ ਸ਼ਬਦ ਦੇ ਕਿਸੇ ਲਾਲਚ ਅਧੀਨ ਹੋ ਕੇ ਸ਼ਬਦ ਬਦਲਿਆ ਜਾਏ, ਲਾਲਚ ਅਧੀਨ ਹੀ ਬੇਈਮਾਨ ਕਹਿ ਦਿੱਤਾ ਤੇ ਗੁਰੂ ਨੂੰ ਪਰਵਾਹ ਨਹੀਂ, ਤੇ ਕਿਸੇ ਬੰਦੇ ਤੋਂ ਡਰ ਕੇ ਤੇ ਲਾਲਚ ਅਧੀਨ ਹੋ ਕੇ ਕਿਸੇ ਨੂੰ ਥੱਲੇ ਲਾਉਣ ਵਾਸਤੇ ਅਰਥ ਬਦਲੇ ਜਾਣ, ਚੇਤੇ ਰੱਖਿਓ ਗੁਰੂ ਨੂੰ ਉਹ ਵੀ ਪਰਵਾਹ ਨਹੀਂ, ਆਪਣੀ ਮਰਜ਼ੀ ਦੇ ਅਰਥ ਨਹੀਂ। ਹਾਲਾਂਕਿ ਸਮਝ ਜਿੰਨੀ ਕੁ ਹੈ ਉਹ ਸਾਰਿਆਂ ਕਰਨ। ਹੁਣ ਇਹਦੇ ਅਰਥ ਪਹਿਲ ਪੁਰੀਏ ਪੁੰਡਰਕ ਵੰਨਾ, ਪਹਿਲਾਂ ਪਹਿਲ ਕਮਲ ਦਾ ਫੁੱਲ ਸੀ ਤਾਂ ਚੇ ਖੰਸਾ, ਹੰਸਾ ਬ੍ਰਹਮਾ ਜੀ ਦੀ ਅਸਵਾਰੀ ਹੈ ਤੇ ਬ੍ਰਹਮਾ ਜੀ ਲਈ ਇੱਕ ਨਾਮ ਸ਼ਬਦ ਖੰਸਾ ਵੀ ਵਰਤਿਆ ਹੈ। ਕਮਲ ਦਾ ਫੁੱਲ ਉਹਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ ਤਾਂ ਚੇ ਖੰਸਾ, ਅਗਲਾ ਹੈ ਸਗਲੇ ਜਨਾ, ਫਿਰ ਬ੍ਰਹਮਾ ਜੀ ਨੇ ਸਾਰੇ ਜੀਵਾਂ ਦੀ ਉਤਪਤੀ ਕੀਤੀ। ਮੇਰੀ ਗੱਲ ਧਿਆਨ ਨਾਲ ਸੁਣਿਓ, ਭਗਤ ਜੀ ਕੀ ਕਹਿਣਾ ਚਾਹੁੰਦੇ? ਪਹਿਲ ਪੁਰੀਏ ਪੁੰਡਰਕ ਬੰਨਾ ਚਾਂਚੇ ਖੰਸਾ ਸਗਲੇ ਜਨਾ, ਅਗਲੇ ਬਚਨ ਕਰਦੇ ਨੇ ਕ੍ਰਿਸ਼ਨਾ ਤੇ ਜਾਨੋ। ਕ੍ਰਿਸ਼ਨਾ ਦਾ ਅਰਥ ਮਾਇਆ ਕਾਲਖ, ਕਹਿੰਦੇ ਨੇ ਸਾਰੇ ਜੀਵ ਉਸ ਮਾਇਆ ਦੀ ਕਾਲਖ ਚ ਲਪਟੇ ਹਨ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਸਾਰੇ ਜੀਵ ਉਹਦੇ ਚ ਨਾਚ ਕਰਦੇ ਨੇ। ਪਹਿਲ ਪੁਰਸ਼ਾ ਬਿਰਾ, ਇਹਦਾ ਅਰਥ ਹੈ ਪਹਿਲਾਂ ਪਹਿਲ ਕੇਵਲ ਅਕਾਲ ਪੁਰਖ ਵਾਹਿਗੁਰੂ। ਇਸ ਤੁਕ ਦੇ ਅਰਥ ਕਰਦਿਆਂ ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੀਆਂ ਪਹਿਲੀਆਂ ਤੁਕਾਂ ਪੜੋ, ਅਰਥ ਸਮਝ ਪੈਣਗੇ। ਆਪੀ ਨੇ ਆਪ ਸਾਜਿਓ ਪਹਿਲ ਪੁਰਸ਼ਾ ਬਿਰਾ, ਆਪਣੇ ਆਪ ਉਹ ਪ੍ਰਗਟ ਹੋਇਆ, ਉਹਨੂੰ ਪ੍ਰਗਟ ਕਰਨ ਵਾਲਾ ਨਹੀਂ, ਉਹਨੂੰ ਕੋਈ ਜਨਮ ਦੇਣ ਵਾਲਾ ਨਹੀਂ, ਸੱਚ ਇਵੇਂ ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਉਹ ਤੇ ਜਦੋਂ ਕੁਛ ਵੀ ਨਹੀਂ ਉਦੋਂ ਵੀ ਸੀ, ਜਦੋਂ ਕੁਛ ਨਹੀਂ ਰਹਿਣਾ ਉਦੋਂ ਵੀ ਰਹੇਗਾ। ਪਹਿਲ ਪੁਰਸ਼ਾ ਬਿਰਾ ਆਪੀ ਨੇ ਆਪ ਸਾਜਿਓ, अथोन पुरुषा दमरा, उसने दोबारा माया पैदा की थी। इनू सतगुरु ने कहा दुई कुदरत साज गए, पहल पुरुषा बिरा अथोन पुरुषा दमरा आसगा आस उसगा, इस माया दा ते उस परमात्मा दा समेल होया। हर का बागरा नाचे पिंदी मैं सागरा, परमात्मा ने इस संसार बाग बना दिता ते जीव इस तरह नाच पै करदे ने जिवें खूह दीआं टिंडां विच पानी चल गिरिया वे। पिंदी मैं सागरा, पहल पुरशा बिरा अथोन पुरशा दमरा असगा अस उसगा, हर का बागरा नाचे पिंदी मैं सागरा। अगला वचन, नाचंती गोपी जन्ना, गोपी दा अर्थ है इस्त्रियां ते जन्ना दा अर्थ मर्द। कहते ने कि जी नाच नचा दिते परमात्मा, तू माया दी खेड रचाई, की इस्त्रियां ते की पुरुष, तेरी रची कोई माया विच ही खेड पै कर दे, नच रहे नाचंती गोपी जन्ना। ते नाल एक भगत जी सर्व व्यापकता की गल करदे आ, कहन लगे नैया ते, नैया दा अर्थ है नायक आगू परमात्मा, नैया ते बहरे कन्ना, पर उस परमात्मा तो वखरा कोई भी नहीं। तर्क ना चाह, ओदी बनाई कोई रचना नू देख के तर्क ना कर, परमिया चाह परम दूर कर दे। केसवा बचौनी, सोहने केसा वाला परमात्मा, बचौनी दा अर्थ बोल, केसवा बचौनी अईये मईये एकां जियो, की मर्द ते की स्त्रियां, जेड़े नचदे पए ने उहनां बोलां विच वी तां तेरा ही बोल है ना, तू ही बोल रहा है। केसवा बचौनी अईये मईये एकां जियो, पिंदी उबकले संसारा भ्रम भ्रम आए तुम चे द्वारा, मैं प्रकरण तो दूर नहीं जांगा, मैं शुरू कीता सुखी बसै मस्कीनिया आप निवार तले, निम्रता विच रहण वाला सुखी है। ते मेरे मन च आया कि गुरबाणी च प्रश्नोत्तरी है, हुण हजूर सच्चे पातशाह दे इथो अगले बचन पढ़ो। असी भरम दे तेरे दर ते आ गए, मेरे मन च एक दिन इहदे अर्थां दा मैं जिक्र भी कीता सी मंजी साहिब शायद। देखो अगले जिहड़े पवित्र बचन ने उह सेंटेंस वाक मुकम्मल ने, जदों असी पढ़ने आ भ्रम भ्रम आए तुम चे द्वारा तू कुन रे, वाक मुकम्मल है, दो डंडियां लगियां ने, अधूरा बचन नहीं, एदा मतलब मुकम्मल बचन। तू कुन रे, तू कौन है, हुण ये कौन आवाज दे रहे, तू कुन रे। भगत नामदेव कहिंदे ने परमात्मा मेरे नाल बोल रहे है। अज मैं सुबह भी अर्ज कीती सी, असी ज्ञानी रब दियां गल्लां करने आ, सच एवे भगती करन वाले रब नाल गल्लां करदे, ओदे नाल सांझ पांदे ने। तू कुन रे, वाक मुकम्मल है। हुण अगला वाक है, जे मन लो एदे अर्थां यही कीते गए, प्रभु पुछदे ने तू कुन रे, तू कौन है, मैं जी, ते अगो कहिंदे ने भगत जी, उत्तर देंदे ने मैं जी मैं खां, ते वाक इत्थे भी मुकम्मल है, नामा लफ्ज वखरा है, मैं जी वखरा, एदा मतलब है तिने वाक मुकम्मल ने, तू कुन रे मैं जी नामा। हुण इहदे अर्थ करदे ने कि भगत जी कहिंदे ने मैं जी नामा, मैं जी नामदेव खां। मैं तर्क नहीं करांगा, पर मेरी एक भावना सी एक दिन पाठ करदे आ कि जे नामा दा अर्थ यह करिए भी भगत जी कहिंदे ने मैं जी नामा मैं नामदेव खां, ते फिर वाक इकट्ठा क्यों ना हुंदा कि मैं जी नामा, वाक मुकम्मल होना सी, नामा वाक वखरा, मैं जी वखरा है। ते मेरे मन च आया कि मान लो एक आवाज बाहरों आवे, कोई दरवाजा खड़काए, ते घर विच बजुर्ग बैठा हुए समझन ले, उस आवाज नू सुन के ते बजुर्ग अगो बोलदा केड़ा भाई, कौन है भाई, ये शब्द असी कहने कौन है भाई, ते अगो उन्हूं पता है जेड़ा आ रहा वह परिवार का मैंबर है, कहिंदा जी मैं हाँ, वह दसदा नहीं कि मेरा नाम की है, वह कहिंदा बापू जी जां बजुर्गो मैं हाँ, ते अगो बजुर्ग कहिंदा फलाना सिंह है, कहिंदा हां जी मैं उही हाँ। अर्थ समझो की, तू कुन रे, आवाज आई तू कुन है कौन है, ते चेते रखियो ये उन्हूं आवाज पै देंदे ने जिदी पहचान प्रभु कोल है, हालांकि वह तो घट घट के अंतर की जान, तू कुन रे, कह लगे मैं जी मैं हां, ते प्रभु आवाज दे के कहने नामा नामदेव, कह लगे खो जी मैं ही हां जी। हुण देखो किन्ना रस है ना अर्थां विच,
ਕਿ ਪ੍ਰਭੂ ਨਾਲ ਗੱਲਬਾਤ ਕਰਨੀ। ਮੈਂ ਜੀ ਨਾਮਾ, ਅੱਗੋਂ ਨਾਮਾ ਸ਼ਬਦ ਪ੍ਰਭੂ ਕਹਿ ਰਹੇ ਨੇ, ਉਹ ਕਹਿ ਰਹੇ ਨੇ ਮੈਂ ਜੀ ਵਾਕ ਪੂਰਾ ਭਗਤ ਜੀ ਦਾ ਨਾਮਾ। ਕਹਿਣ ਲੱਗੇ ਹੋ ਜੀ, ਅੱਗੋਂ ਕਹਿੰਦੇ ਨੇ ਖੇ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਆਲਾ ਦਾ ਅਰਥ ਆਲਿਆ ਸੰਸਾਰ ਕਰ, ਮੇਰੇ ਮਾਲਕ ਮੈਂ ਹਾਂ ਤੇਰਾ ਨਾਮਾ, ਇੱਕ ਕਿਰਪਾ ਕਰ ਮੈਨੂੰ ਸੰਸਾਰ ਦੇ ਦੁੱਖਾਂ ਤੇ ਜਮਾਂ ਦੇ ਭੈ ਤੋਂ ਮੁਕਤ ਕਰ ਦੇ। ਦੇਖੋ ਇਹਦੇ ਅਰਥ ਇਹ ਨਹੀਂ ਕਿ ਜੋ ਮੈਂ ਕਰ ਗਿਆ ਤੁਸੀਂ ਇਹ ਮੰਨਿਓ, ਮੇਰੀ ਬੇਨਤੀ ਆਪਣੇ ਬਲਬਲੇ ਨੇ। ਹੁਣ ਬਾਣੀ ਚ ਪ੍ਰਸ਼ਨੋਤਰੀ ਵਿਖੇ ਗੁਰੂ ਨਾਨਕ ਸਾਹਿਬ ਨੇ ਸ਼ਲੋਕ 12 ਤੇ ਵਧੀਕ ਵਿੱਚ ਨਿਮਰਤਾ ਤੇ ਹੰਕਾਰ ਦੀ ਆਪਸ ਵਿੱਚ ਗੱਲਬਾਤ ਕਰਾਈ ਤੇ ਉਹ ਦੋ ਸਖੀਆਂ ਦੇ ਰੂਪ ਵਿੱਚ ਕਰਾਈ, ਇੱਕ ਪਾਸੇ ਹੰਕਾਰ ਤੇ ਦੂਜੇ ਪਾਸੇ ਨਿਮਰਤਾ। ਕਹਿੰਦੇ ਨੇ ਇੱਕ ਗੁਰਮੁਖ ਸਖੀ ਕਹਿ ਰਹੀ ਹੈ ਭੈਣੇ ਕਿ ਮੈਂ ਕਈ ਵਾਰੀ ਦੇਖਨੀ ਖਾਂ, ਇਹਦੇ ਅਰਥ ਕਿ ਜਦੋਂ ਤੇਰੀ ਬਜ਼ੁਰਗ ਸੱਸ ਆਉਂਦੀ ਏ ਮੈਂ ਕਦੀ ਤੈਨੂੰ ਝੁੱਕ ਕੇ ਉਹਨੂੰ ਨਮਸਕਾਰ ਕਰਦਿਆਂ ਨਹੀਂ ਦੇਖਿਆ, ਉਹਨੂੰ ਮੱਥਾ ਟੇਕਦਿਆਂ ਨਹੀਂ ਦੇਖਿਆ। ਤੇ ਅੱਗੋਂ ਉਹ ਔਰਤ ਉੱਤਰ ਦਿੰਦੀ ਏ, ਕਹਿਣ ਲੱਗੀ ਮੈਂ ਝੁਕਾਂ ਕੀ, ਮੇਰਾ ਜੋਬਨ ਇਤਨਾ ਭਾਰ ਹੈ ਕਿ ਮੈਂ ਇਸ ਕੁਬੜੀ ਜੀ ਔਰਤ ਸਾਹਮਣੇ ਝੁੱਕ ਨਹੀਂ ਸਕਦੀ, ਕਿਉਂਕਿ ਮੇਰਾ ਸੁਹਾਪਨ, ਮੇਰਾ ਖੁਸ਼ਨ, ਮੇਰੀ ਜਵਾਨੀ ਦਾ ਬੋਝ ਮੈਨੂੰ ਝੁਕਣ ਨਹੀਂ ਦਿੰਦਾ। ਤੇ ਅੱਗੋ ਗੁਰਮੁਖ ਸਖੀ ਕਹਿੰਦੀ ਏ ਭੈਣੇ, ਇਹੋ ਜਿਹਾ ਹੰਕਾਰ ਕਦੀ ਨਹੀਂ ਪਾਉਂਦਾ, ਤੂੰ ਆਪਣੀ ਚਮੜੀ ਤੇ ਜਵਾਨੀ ਦਾ ਮਾਣ ਕਰਨੀ ਏ, ਇੱਥੇ ਤਾਂ ਵੱਡੇ ਵੱਡੇ ਕਿਲੇ ਇੱਕ ਦਿਨ ਰਾਖ ਹੋ ਗਏ, ਜਿਹੜੇ ਪਹਾੜ ਦੀ ਤਰ੍ਹਾਂ ਅਡੋਲ ਤੇ ਪੱਕੇ ਚੂਨੇ ਨਾਲ ਬਣੇ ਹੋਏ ਸਨ। ਇਹਦਾ ਮਤਲਬ ਹੰਕਾਰ ਡਿੱਗੇਗਾ। ਮੈਂ ਬੇਨਤੀ ਕੀਤੀ ਕਿ ਹੰਕਾਰ ਨੂੰ ਡਿੱਗਣਾ ਪੈਣਾ, ਤੇ ਜਿਹੜਾ ਪਹਿਲਾਂ ਹੀ ਗੁਰੂ ਦੇ ਚਰਨਾਂ ਵਿੱਚ ਡਿੱਗ ਜੁਗ ਜਾ ਉਹਨੂੰ ਕਿਹੜਾ ਕੋਈ ਡਿੱਗ ਸਕਦਾ। ਇਹ ਸਲੋਕ ਹੈ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ ਸੂਈਆ ਕਿਵ ਕਰੀ। ਮੈਂ ਅਖਰੀ ਅਰਥ ਨਹੀਂ ਜ਼ਿਆਦਾ ਕਰਾਂਗਾ, ਸਿਰਫ ਸੰਖੇਪ ਚ। ਉੱਚੇ ਕੱਦ ਵਾਲੀ ਜਿਹਦੇ ਜਿਸਮ ਚ ਭਾਰ ਹੈ ਸਿਆਣੇ ਸਮਝ ਗਏ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸੱਸੜ, ਸੱਸ ਨੂੰ ਸੂਈਆ, ਸੂਈਆ ਦਾ ਅਰਥ ਹੈ ਝੁਕਣਾ, ਸੱਸੜ ਸੂਈਆ ਕਿਵ ਕਰੀ, ਕਿਉਂ? ਕਹਿਣ ਲੱਗੇ ਨਿਮਣ ਨਾ ਜਾਏ ਥਣੀ, ਮੇਰਾ ਜੋਬਨ ਮੈਨੂੰ ਝੁਕਣ ਨਹੀਂ ਦਿੰਦਾ। ਇਹਦਾ ਮਤਲਬ ਜਵਾਨੀ ਦਾ ਹੰਕਾਰ। ਤੇ ਅੱਗੇ ਮਹਾਰਾਜ ਕਹਿੰਦੇ ਨੇ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਖਰੀ, ਮੇਰੀ ਇਹ ਭੈਣੇ ਸਖੀਏ ਮੇਰੀ ਗੱਲ ਸੁਣ, ਤੇਰੇ ਕੋਲ ਤਾਂ ਚਮੜੀਏ ਕੀ ਪਤਾ ਕਦੋਂ ਹਵਾ ਨਿਕਲੀ ਤੇਨੇ ਮਿੱਟੀ ਬਣ ਜਾਣਾ। ਇੱਥੇ ਤਾਂ ਉਹ ਕਿਲੇ ਜਿਹੜੇ ਸਦੀਆਂ ਤੱਕ ਅਡੋਲ ਪੱਕੇ ਚੂਨੇ ਨਾਲ ਬਣੇ ਸਨ, ਇੱਕ ਦਿਨ ਉਹ ਵੀ ਢਹਿ ਗਏ। ਤੇ ਇਸ ਜੋਬਨ ਦਾ ਹੰਕਾਰ ਕੀ? ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਕਰੀ, ਸੇ ਪੀ ਢਹਿੰਦੇ ਡਿੱਠ ਮੈਂ ਮੁੰਦ ਨਾ, ਗਰਭ ਥਣੀ ਕਾਹਦਾ ਤੂੰ ਮਾਣ ਕਰੀ ਬੈਠਾ ਆਪਣੇ ਧੰਨ। ਮੈਂ ਬੇਨਤੀ ਕਰਾਂ, ਜਿਹੜਾ ਬੰਦਾ ਉੱਚਾ ਉੱਡਦਾ ਉਹਨੂੰ ਡਿੱਗਣ ਦਾ ਡਰ ਜੇ, ਤੇ ਜਿਹੜਾ ਪਹਿਲੀ ਧਰਤੀ ਤੇ ਲੇਟਿਆ ਉਹਨੂੰ ਡਿੱਗਣ ਦਾ ਡਰ ਕੀ? ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਉੱਚਾ ਚੜ੍ਹੇ ਸੋ ਪਵੇ ਪਿਆਲਾ। ਉੱਚੇ ਦੇ ਡਿੱਗਣ ਦਾ ਖਤਰਾ ਹੈ ਤੇ ਡਿੱਗੇ ਦੇ ਡਿੱਗਣ ਦਾ ਖਤਰਾ ਕੀ? ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੇ ਤਿਸ ਲੱਗੇ ਨਾ ਕਾਲਾ। ਮੈਂ ਬੇਨਤੀ ਕਰਾਂ, ਖਿਰਦੇ ਦੀ ਗਰੀਬੀ ਜਿਹੜਾ ਝੁੱਕ ਜਾਂਦਾ ਹੈ ਉਹ ਅੱਤ ਦਾ ਸੁਖੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੁਣੀ ਉਹਨਾਂ ਦੀਆਂ ਕਵਿਤਾਵਾਂ ਵਿੱਚ ਨੇ ਇੱਕ ਕਵਿਤਾ ਹੈ ਰੋ ਰੁੱਖ, ਬੜੇ ਕਮਾਲ ਦੀ ਉਹਨਾਂ ਨੇ ਉਦਾਹਰਨ ਦਿੱਤੀ। ਹੁਣ ਜਿਵੇਂ ਆ ਮੀਂਹ ਪੈਂਦੇ ਨੇ ਤੇ ਤੇਜ਼ ਬਾਰਿਸ਼ ਹੋਣ ਨਾਲ ਹੜ ਆ ਜਾਂਦਾ, ਤੇ ਜਦੋਂ ਤੇਜ਼ ਬਾਰਿਸ਼ ਆਉਂਦੀ ਹੈ ਹੜ ਆਉਂਦਾ ਉਹ ਚਟਾਨਾਂ ਨੂੰ ਵੀ ਪੱਟ ਕੇ ਲੈ ਜਾਂਦਾ, ਦਰਿਆਵਾਂ ਦੇ ਵਿੱਚ ਰੁੱਖ ਪੱਟੇ ਕੋਲ ਚਲੇ ਜਾਂਦੇ। ਤੁਸੀਂ ਦੇਖਿਆ ਕਿ ਘਰਾਂ ਦੇ ਘਰ ਨਾਮੋ ਨਿਸ਼ਾਨ ਮਿਟ ਗਏ ਉਸ ਪਾਣੀ ਦੇ ਸਾਹਮਣੇ। ਕਹਿੰਦੇ ਨੇ ਦਰਿਆ ਭਰ ਕੇ, ਨਦੀ ਭਰ ਕੇ ਪਾਣੀ ਦੀ ਆਈ ਤੇ ਸਮੁੰਦਰ ਦੇ ਵਿੱਚ ਪਾਣੀ ਉਹਨੇ ਜਾ ਸਟਿਆ, ਤੇ ਸਮੁੰਦਰ ਪੁੱਛਦਾ ਨਦੀਏ ਤੂੰ ਸਦੀਆਂ ਤੋਂ ਜਿਸ ਦਿਨ ਦੀ ਤੂੰ ਬਣੀ ਹੈ ਪਾਣੀ ਕਿੰਨੀ ਦੂਰ ਤੋਂ ਲੈ ਕੇ ਆਉਣੀ, ਮੈਂ ਦੇਖਣਾ ਤੂੰ ਕਿੱਕਰ ਦਾ ਰੁੱਖ ਪੱਟ ਕੇ ਲਿਆਉਣੀ, ਤੂੰ ਟਾਹਲੀ ਦਾ ਰੁੱਖ ਪੱਟ ਕੇ ਲਿਆਈ, ਤੂੰ ਚਟਾਨਾਂ ਵੀ ਪੱਟ ਕੇ ਲੈ ਆਈ, ਤੂੰ ਪੱਥਰਾਂ ਨੂੰ ਵੀ ਰੇੜ ਕੇ ਮੇਰੇ ਤੱਕ ਲੈ ਆਈ, ਪਰ ਅੱਜ ਤੱਕ ਬੈਂਤ ਦਾ ਬੂਟਾ ਨਹੀਂ ਮੇਰੇ ਕੋਲ ਲੈ ਕੇ ਆਈ। ਕਿਉਂਕਿ ਹਰ ਰੁੱਖ ਤੂੰ ਪੱਟ ਕੇ ਲਿਆਂਦਾ, ਬੈਂਤ ਦਾ ਪੇਡਾ ਕਿਉਂ ਨਹੀਂ? ਤੇ ਅੱਗੋ ਉਸ ਨਦੀ ਨੇ ਉੱਤਰ ਦਿੱਤਾ ਕਿ ਆਕੜ ਵਾਲੇ ਹਰ ਬੂਟੇ ਨੂੰ ਪੱਟ ਸਕਦੀਆਂ, ਪਰ ਜਿਹਨੂੰ ਝੁਕਣ ਦੀ ਜਾਂਚ ਆਵੇ ਮੈਂ ਵੀ ਉਹਨੂੰ ਕਦੀ ਨਹੀਂ ਪੜ੍ਹ ਸਕਦਾ, ਕਿਉਂਕਿ ਬੈਂਤ ਨੂੰ ਝੁਕਣ ਦੀ ਜਾਂਚ ਆਉਂਦੀ ਹੈ। ਜਿਹਨੂੰ ਝੁਕਣਾ ਆਵੇ ਮੈਂ ਕਿਵੇਂ ਪੜ੍ਹ ਸਕਦੀ ਹਾਂ। ਭਾਈ ਸਾਹਿਬ ਦੀਆਂ ਸਦਰਾਂ ਨੇ ਕਿ ਸਾਗਰ ਪੁੱਛਦਾ ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇਂ, ਪੰਜਾਬੀ ਦੀਆਂ ਸਦਰਾਂ ਨੇ, ਸਾਗਰ ਪੁੱਛਦਾ ਨਦੀਏ ਸਾਰੇ ਬੂਟੀਆਂ ਬੂਟੇ ਲਿਆਵੇਂ, ਇਹ ਪਰ ਕਦੇ ਨਾ ਬੈਂਤ ਦਾ ਬੂਟਾ ਇੱਥੇ ਆਣ ਪੁਜਾਵੇ। ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਨਦੀ ਆਖਦੀ ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੇਗ ਰੋ ਰੁੱਖ ਨੂੰ ਤਿਸ ਤੇ ਪੇਸ਼ ਨਾ ਕੋਈ ਜਾਵੇ। ਜਿਹਨੂੰ ਝੁਕਣ ਦੀ ਜਾਂਚ ਆ ਜਾਏ ਉਹਨੂੰ ਨਦੀ ਕਹਿੰਦੀ ਹੈ ਮੈਂ ਪੱਟ ਨਹੀਂ ਸਕਦੀ। ਮੈਂ ਬੇਨਤੀ ਜਿਹੜੀ ਕਰ ਰਿਹਾ ਗੁਰਮੁਖੋ, ਸਤਿਗੁਰੂ ਨੇ ਬਚਨ ਕੀਤੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਅਗਲੇ ਬਚਨ ਸਨ ਪਰ ਹਰ ਕੋਈ ਬੰਦਾ ਆਪਣੇ ਸਵਾਰਥ ਲਈ ਝੁਕਦਾ, ਕਿਸੇ ਦੂਜੇ ਵਾਸਤੇ ਕੋਈ ਝੁਕਣ ਨੂੰ ਤਿਆਰ ਨਹੀਂ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰ ਤਾਂ ਰਾਜੂ ਤੋਲੀਏ ਨਿਵੇ ਸੋ ਗੌਰ ਆਖੋਏ। ਪਿਆਰਿਓ ਜਿਹੜਾ ਝੁਕੇਗਾ ਉਹ ਭਾਰਾ ਹੋਵੇਗਾ। ਮਹਾਰਾਜ ਨੇ ਨਾਲ ਇੱਕ ਕਿਹਾ ਕੁੜਾਵੀ ਨਿਮਰਤਾ ਵਿਖੇ। ਹਜ਼ੂਰ ਕਿਹੜੀ? ਕਹਿਣ ਲੱਗੇ ਇੱਕ ਉਹ ਵੇ ਅਪਰਾਧੀ ਦੂਣਾ ਨਿਵੇ, ਜਿਸ ਬੰਦੇ ਨੇ ਗੁਨਾਹ ਕੀਤਾ ਹੁੰਦਾ, ਚੇਤੇ ਰੱਖੋ ਸਭ ਤੋਂ ਜ਼ਿਆਦਾ ਝੁਕਣ ਦਾ ਰੌਲਾ ਉਹ ਪਾਉਂਦਾ ਹੈ। ਮਹਾਰਾਜ ਜੀ ਨੇ ਨਾਲ ਕਿਹਾ ਕਿ ਜਿਵੇਂ ਸ਼ਿਕਾਰੀ ਤੀਰ ਚਲਾਉਂਦਾ, ਬੰਦੂਕਧਾਰੀ ਗੋਲੀ ਚਲਾਉਂਦਾ, ਉਹ ਕਈ ਵਾਰੀ ਜ਼ਮੀਨ ਉੱਤੇ ਲੇਟ ਕੇ ਸਿਰ ਨੂੰ ਝੁਕਾ ਕੇ ਨਿਸ਼ਾਨਾ ਬਣਾਉਂਦੇ ਨੇ, ਪਰ ਉਹਨਾਂ ਦੇ ਝੁਕਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਖਿਰਦੇ ਵਿੱਚ ਗਰੀਬੀ ਆ ਗਈ। ਅਪਰਾਧੀ ਦੂਣਾ ਨਿਵੇ ਜਿਉਂ ਖੰਤਾ ਮਿਰਗਾ ਹੈ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕਿ ਸੁਧੇ ਜਾਹੇ। ਜੇ ਅੰਦਰ ਕਪਟ ਹੋਵੇ ਬਾਹਰ ਦਾ ਸੀਸ ਝੁਕਾਉਣਾ ਕੀ ਫਾਇਦਾ। ਦੇਖੋ ਬਾਣੀ ਚ ਨਾ ਦਸ਼ਮੇਸ਼ ਪਿਤਾ ਜੀ ਦੀ ਬਾਣੀ ਅਕਾਲ ਉਸਤਤ, ਹੁਣ ਤਾਂ ਖਿਮਾ ਕਰਿਓ ਕਿ ਜੇ ਇਹਨੂੰ ਬਿਲਕੁਲ ਮੈਂ ਯਤਨ ਕਰਨਾ, ਕਦੀ ਕਿਸੇ ਨੂੰ ਲਾ ਕੇ ਗੱਲ ਨਹੀਂ ਕੀਤੀ। ਸੱਚ ਇਹ ਕਿ ਜਿਸ ਗੁਰੂ ਦੀ ਬਾਣੀ ਪੜ੍ਹ ਕੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪਿਆਰਿਓ ਜੇ ਉਸ ਗੁਰੂ ਤੇ ਸ਼ੱਕ ਹੋ ਗਿਆ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ। ਕਦੀ ਸ਼ੱਕ ਨਾ ਕਰੋ ਗੁਰੂ ਤੇ। ਸਤਿਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਬੋਲ ਨੇ ਕਿ ਕਪਟ ਵਾਲਾ ਝੁਕਣਾ ਪ੍ਰਵਾਨ ਨਹੀਂ। ਉਹ ਕਵਿਤ ਮੈਂ ਆਪ ਨੂੰ ਸੁਣਾ ਦੇਣਾ ਕਿ ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ, ਕਾਂ ਭਇਓ ਮਲ ਜੋ ਪੈ ਕਾਢ ਤ ਅਨੇਕ ਡੰਡ, ਸੋਤੋ ਨਾ ਡੰਡੋਤ ਅਸ ਤਾਂਗ ਅਤ ਤੀਸ ਕੋ, ਕਾਂ ਪਇਓ ਰੋਗੀ ਜੋ ਪੈ ਡਾਰਿਓ ਰਿਓ ਉਰਦ ਮੁਖ ਮਨ ਤੇ ਨਾ ਮੂੰਡ ਨਿਹਾਰਿਓ ਆਦ ਈਸ ਕੋ, ਕਾਮ ਨਾ ਅਧੀਨ ਸਦਾ ਦਮ ਨਾ ਪ੍ਰਵੀਨ ਇਕ ਭਾਵਨਾ ਬਹੀਨ, ਕੈਸੇ ਪਾਵੈ ਜਗਦੀਸ਼ ਕੋ। ਇਕ ਬਿੱਤ ਹੈ ਮਹਾਰਾਜ ਜੀ ਦਾ ਅਕਾਲ ਉਸਤ ਚ, ਅਰਥ ਬੜੇ ਸੌਖੇ ਨੇ। ਸਤਿਗੁਰੂ ਕਹਿੰਦੇ ਨੇ ਹਿਰਦੇ ਦੀ ਗਰੀਬੀ, ਅੰਦਰ ਦੀ ਨਿਮਰਤਾ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਤੋਪ ਦਾ ਅਰਥ ਇੱਥੇ ਕਰਾਂਗੇ ਬੰਦੂਕ ਚਲਾਉਣ ਵਾਲੇ, ਸ਼ਸਤਰ ਚਲਾਉਣ ਵਾਲੇ ਜ਼ਮੀਨ ਤੇ ਝੁੱਕ ਕੇ ਬੰਦੂਕ ਨੂੰ ਚਲਾਉਂਦੇ ਨੇ, ਪਰ ਉਹਨਾਂ ਦਾ ਝੁਕਣਾ ਨਿਮਰਤਾ ਨਹੀਂ। ਮਹਾਰਾਜ ਕਹਿੰਦੇ ਪੋਸਤੀ ਨੂੰ ਪੋਸਤ ਨਾ ਮਿਲੇ, ਉਹ ਆਪਣਾ ਸਿਰ ਸੁੱਟ ਕੇ ਬੈਠਾ ਰਹਿੰਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਇਬਾਦਤ ਦੇ ਵਿੱਚ ਝੁਕਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਰੋਗੀ ਜਦੋਂ ਰੋਗ ਨਾਲ ਕਲਪਦਾ ਹੈ ਤੇ ਉਹ ਆਪਣਾ ਸਿਰ ਉੱਪਰ ਚੁੱਕ ਕੇ, ਉਹਦਾ ਸਿਰ ਉੱਚੇ ਚੁੱਕਣ ਦਾ ਮਤਲਬ ਇਹ ਨਹੀਂ ਕਿ ਉਹ ਦੁਆ ਕਰ ਰਿਹਾ ਹੈ। ਇੱਕ ਪਹਿਲਵਾਨ ਡੰਡ ਕੱਢਦਾ ਤੇ ਨੱਕ ਧਰਤੀ ਨੂੰ ਲਾ ਕੇ ਤਨ ਨੂੰ ਚੁੱਕਦਾ, ਇਹਦਾ ਮਤਲਬ ਇਹ ਨਹੀਂ ਕਿ ਉਹ ਡੰਡੋਤ ਕਰ ਰਿਹਾ। ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਬੰਦਾ ਕਾਮਨਾ ਦੇ ਅਧੀਨ ਹੈ ਤੇ ਦਮੜੇ ਦੇ ਅੰਦਰ ਲਾਲਚ ਚ ਖਪਿਆ, ਚੇਤੇ ਰੱਖੋ ਉਹਦੇ ਝੁਕਣ ਨਾਲ ਗੱਲ ਨਹੀਂ ਬਣਨੀ ਜੇ ਉਹਦੇ ਅੰਦਰ ਭਾਵਨਾ ਪੈਦਾ ਨਹੀਂ ਕੋਈ। ਮੈਂ ਬੇਨਤੀ ਕਰਾਂ ਜਿੱਥੇ ਝੁਕਾਂਗੇ ਨਿਮਰਤਾ ਵਾਲੇ ਨੂੰ ਬੜਾ ਉੱਚਾ ਦਰਜਾ ਦੇ। ਆਓ ਥੋੜੇ ਜਿਹੀ ਬਾਣੀ ਚੋਂ ਪ੍ਰਮਾਣ ਲੈ ਲਈ। ਮੈਂ ਬੇਨਤੀ ਕਈ ਵਾਰੀ ਕਰਨਾ ਹੁੰਦਾ ਕਿ ਦੇਖੋ ਭਾਈ ਸਾਹਿਬ ਨੇ ਕਿਹਾ, ਭਾਈ ਗੁਰਦਾਸ ਸਾਹਿਬ ਨੇ, ਸਿਰ ਸਭ ਤੋਂ ਉੱਚਾ ਹੈ, ਪਰ ਕਦੀ ਕਿਸੇ ਨੇ ਸਿਰ ਦੀ ਧੂੜ ਆਪਣੇ ਮਸਤਕ ਤੇ ਨਹੀਂ ਜੇ ਲਾਈ, ਚਰਨਾਂ ਦੀ ਧੂੜ ਹੀ ਮੱਥੇ ਤੇ ਲਾਈ ਜਾਂਦੀ। ਕਦੀ ਸੋਚਿਆ ਕਿ ਚਰਨ ਸਭ ਤੋਂ ਥੱਲੇ ਤੇ ਮੱਥਾ ਸਭ ਤੋਂ ਉੱਚੇ, ਚਰਨਾਂ ਦੀ ਧੂੜ ਚਰਨਾਂ ਤੇ ਨਹੀਂ ਲਾਈ ਜਾਂਦੀ, ਚਰਨਾਂ ਦੀ ਧੂੜ ਮੱਥੇ ਤੇ ਲਾਈ ਜਾਂਦੀ ਏ। ਕਿ ਇਸ ਕਰਕੇ ਉਹ ਨਿਮਰਤਾ ਵਿੱਚ ਲੱਗੀ ਕੋਈ ਧੂੜ ਉੱਚੇ ਨੂੰ ਕਿਤੇ ਮਿਲ ਜਾਏ ਤੇ ਇਹਨੂੰ ਝੁਕਣ ਦੀ ਜਾਂਚ ਆ ਜਾਏ। ਤਾਂ ਹੀ ਭਾਈ ਸਾਹਿਬ ਨੇ ਲਿਖਿਆ ਕਿ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਯਾਦ ਰੱਖਿਓ, ਸਿਰ ਹੀ ਪੈਰਾਂ ਉੱਤੇ ਝੁਕਦਾ ਦੇਖਿਆ, ਪੈਰਾਂ ਨੂੰ ਝੁਕਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਪਹਿਲਾਂ ਹੀ ਝੁਕੇ ਹੋਏ ਨੇ ਉਹਨਾਂ ਅੱਗੇ ਖੰਕਾਰੀ ਝੁਕਦੇ ਨੇ। ਪੈਰ ਤਾਂ ਹਮੇਸ਼ਾ ਨੀਵੇਂ ਰਹਿੰਦੇ, ਨੀਵੇਂ ਰਹਿਣ ਵਾਲਿਆਂ ਦੇ ਉੱਤੇ ਆ ਕੇ ਵੱਡਾ ਸਿਰ ਝੁਕ ਜਾਂਦਾ, ਤਾਂ ਝੁਕ ਜਾਂਦੇ। ਭਾਈ ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਇਹਨੂੰ ਸ਼ਿੰਗਾਰ ਚ ਨਾ ਲੈ ਲੈਣ। ਕਹਿਣ ਲੱਗੇ, ਉਂਗਲਾਂ ਤਾਂ ਸਾਰੀਆਂ ਨੇ ਪਰ ਅੰਗੂਠੀ ਚੀਚੀ ਵਿੱਚ ਹੀ ਪਾਈ ਜਾਂਦੀ ਸੀ। ਹੁਣ ਤਾਂ ਚਲੋ ਛੱਡੋ, ਪਰ ਜਿੰਨੀਆਂ ਉਂਗਲਾਂ ਹੁੰਦੀਆਂ ਲੋਕਾਂ ਦੀਆਂ ਅੰਗੂਠੀਆਂ, ਕੋਈ ਚਿੱਟੇ ਰੰਗ ਦਾ ਨਗ ਪਾਈ ਬੈਠਾ, ਕੋਈ ਕਾਲੇ ਦਾ ਪਾਈ ਬੈਠਾ, ਕੋਈ ਖਰੇ ਦਾ ਪਾਈ ਬੈਠਾ, ਦੁੱਖ ਲੱਗਦਾ। ਉਹ ਪਿਆਰੇ ਗੁਰਸਿੱਖੋ, ਇੱਕ ਅਕਾਲ ਪੁਰਖ ਨੂੰ ਪੂਜਣ ਵਾਲਿਓ, ਇਹਨਾਂ ਨਗਾਂ ਨੇ ਨਹੀਂ ਜੇ ਬਚਾਉਣਾ, ਜੇ ਕਿਰਪਾ ਕਰਨੀ ਹੈ ਤੇ ਕੇਵਲ ਪਰਿਪੂਰਨ ਪਰਮਾਤਮਾ ਨੇ ਕਰਨੀ। ਪਰ ਮੈਂ ਇੱਕ ਉਦਾਹਰਨ ਲਈ ਕਿ ਚੀਚੀ ਸਭ ਤੋਂ ਛੋਟੀ। ਭਾਈ ਸਾਹਿਬ ਕਹਿੰਦੇ, ਛਾਪ ਉਹਨੂੰ ਹੀ ਪਾਉਂਦੇ ਨੇ ਜਿਹੜੀ ਸਭ ਤੋਂ ਛੋਟੀ ਨਿਮਰਤਾ ਵਿੱਚ ਹੈ। ਪਿਆਰਿਓ, ਚੇਤੇ ਰੱਖੋ, ਬੀਬੀਆਂ ਮਾਵਾਂ ਬੈਠੀਆਂ ਨੇ, ਪੁੱਤਰ ਭਾਵੇਂ ਵੱਡੇ ਜਿੰਨੇ ਮਰਜ਼ੀ ਲਾਇਕ ਹੋਣ, ਜਿਹੜਾ ਪਿਆਰ ਛੋਟੇ ਨਾਲ ਕਰਦੀਆਂ ਨੇ, ਚੇਤੇ ਰੱਖਿਓ, ਵੱਡੇ ਨੂੰ ਉਹ ਪਿਆਰ ਨਹੀਂ ਜੇ ਮਿਲਦਾ। ਵੱਡਾ ਵਿਚਾਰਾ ਝਿੜਕਾਂ ਚੋਂ ਗਈ ਕਈ ਨਹੀਂ ਰਹਿੰਦਾ, ਉਹ ਸਾਰੀ ਜ਼ਿੰਦਗੀ ਘਰ ਹੀ ਬਣਾਉਂਦਾ ਰਹਿੰਦਾ ਤੇ ਛੋਟਾ ਸਭ ਕੁਝ ਵਲੇਟ ਕੇ ਆਪਣੇ ਕੋਲ ਪਾ ਲੈਂਦਾ। ਮੇਰੀ ਬੇਨਤੀ ਹੈ ਕਿ ਉਹ ਛੋਟੇ ਵੱਲ ਧਿਆਨ ਯਾਦ ਆ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜ਼ਿਕਰ ਕਰ ਰਹੇ ਸਨ ਨਾ ਕਿ ਉਮਰ ਕਿੰਨੀ ਕੁ। ਮੈਂ ਸੁਬਹਾ ਵੀ ਅਰਜ ਕੀਤੀ, 7 ਜੁਲਾਈ 1556 ਨੂੰ ਮਹਾਰਾਜ ਜੀ ਦਾ ਆਗਮਨ ਹੋਇਆ ਸੁਬਹਾ। ਵੈਸੇ ਬੰਗਲਾ ਸਾਹਿਬ ਇਹ ਅਰਜ ਮੈਂ ਕਰਨੀ, 1556 ਨੂੰ ਖਗੂਜੂਰ ਦਾ ਆਗਮਨ ਹੁੰਦਾ ਤੇ 1561 ਨੂੰ ਗੁਰੂ ਬਣਦੇ ਨੇ। 5 ਸਾਲ ਦੀ ਉਮਰ ਹੈ, ਕੁਝ ਮਹੀਨੇ ਆਪਾਂ ਲਾ ਲਈ ਤੇ ਪਿਆਰਿਓ, 1561 ਤੋਂ ਬਾਅਦ 1564 ਨੂੰ ਦਿੱਲੀ ਦੀ ਧਰਤੀ ਤੇ ਮਹਾਰਾਜ ਪਿਆਨਾ ਕਰ ਜਾਂਦੇ। ਪਤਾ ਨਹੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਨੂੰ ਕੀਰਤਪੁਰ ਤੋਂ ਲੈ ਕੇ ਦਿੱਲੀ ਦੇ ਬੰਗਲਾ ਸਾਹਿਬ ਤੱਕ, ਬੰਗਲੇ ਵਿੱਚ ਪ੍ਰਵੇਸ਼ ਕਰਨ ਤੱਕ, ਹਰ ਬੰਦੇ ਨੇ ਜਿੰਨੇ ਇੱਕ ਵਾਰੀ ਦੇਖਿਆ ਪਹਿਲਾਂ ਉਹਨੇ ਸ਼ੱਕ ਦੀ ਨਿਗਾਹ ਨਾਲ ਹੀ ਦੇਖਿਆ, ਇਹ ਤਾਂ ਬੱਚਾ ਹੈ। ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਬ੍ਰਾਹਮਣ ਸਾਹਮਣੇ ਆ ਗਿਆ ਕੋੜੀ ਕਿ ਮੈਨੂੰ ਠੀਕ ਕਰ ਸਕੇਗਾ, ਇਹਦੇ ਕੋਲ ਜੋਤ ਹੈ। ਜੇ ਪੰਜੋਖੜੇ ਆਏ, ਮੈਂ ਸੁਬਹਾ ਵੈਸੇ ਡਿਟੇਲ ਨਾਲ ਅਰਜ਼ ਕਰਾਂ, ਉੱਥੇ ਵਿਦਵਾਨ ਭੁਲੇਖਾ ਖਾ ਬੈਠਾ ਬੱਚਾ ਹਰਕ੍ਰਿਸ਼ਨ, ਇਹ ਕ੍ਰਿਸ਼ਨ ਦੀ ਗੀਤਾ ਦੇ ਅਰਥ ਕਰੇਗਾ। ਤੇ ਜਦੋਂ ਸਤਿਗੁਰੂ ਬੰਗਲੇ ਵਿੱਚ ਆਏ, ਜਿਹੜੇ ਰਾਜੇ ਜੈ ਸਿੰਘ ਨੇ ਬੇਨਤੀ ਕਰਕੇ ਮੰਗਾਇਆ, ਮਿਰਜ਼ਾ ਰਾਜਾ ਜੈ ਸਿੰਘ, ਉਹਦੀ ਘਰ ਵਾਲੀ ਸ਼ੱਕ ਕਰ ਬੈਠੀ ਕਿ ਛੋਟੀ ਉਮਰ ਦਾ ਗੁਰੂ ਹੋ ਸਕਦਾ। ਪਰ ਪਿਆਰਿਓ, ਚੇਤੇ ਰੱਖਿਓ, ਗੁਰੂ ਤੇ ਸ਼ੱਕ ਕਦੀ ਨਾ ਕਰਿਓ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਖੀਰਾ ਸਭ ਤੋਂ ਛੋਟਾ ਜੇ, ਪਰ ਬੇਕਦਰਿਆਂ ਨੂੰ ਪਤਾ ਨਹੀਂ ਇਸ ਛੋਟੇ ਦੀ ਕੀ ਕੀਮਤ ਹੈ। ਕਦੀ ਜੋਹਰੀ ਨੂੰ ਪੁੱਛ ਕੇ ਦੇਖੋ, ਇਸ ਛੋਟੇ ਖੀਰੇ ਦੇ ਨਾਲ ਘਰ ਵੀ ਦੌਲਤ ਨਾਲ ਭਰੇ ਜਾਂਦੇ। ਬੋੜ ਦਾ ਬੀਜ ਕਸਕਾਸ ਦੇ ਖਸਖਸ ਦੇ ਦਾਣੇ ਨਾਲ ਵੀ ਛੋਟਾ, ਪਰ ਉਸ ਨਿੱਕੇ ਜਿਹੇ ਬੀਜ ਵਿੱਚ ਹਜ਼ਾਰਾਂ ਸਾਲ ਜੀਣ ਵਾਲੇ ਇੱਕ ਪੈਡੇ ਦੀ, ਇੱਕ ਰੁੱਖ ਦੀ ਐਨਰਜੀ ਪਈ ਹੈ। ਆ ਤੁਹਾਡੇ ਕੋਲ ਖੁੰਡੀ, ਅੱਜ ਕੱਲ ਕ੍ਰੈਡਿਟ ਕਾਰਡ ਨੇ, ਚੈੱਕ ਜਾਂ ਡਰਾਫਟ ਨੇ, ਕਾਗਜ਼ ਦਾ ਟੁਕੜਾ ਬਿਲਕੁਲ ਹਲਕਾ, ਪਰ ਜਦੋਂ ਦੀ ਕੀਮਤ ਪੈ ਜਾਏ ਤੇ ਛੋਟੇ ਜਿਹੇ ਕਾਗਜ਼ ਨਾਲ ਘਰ ਭਰੇ ਜਾਂਦੇ ਨੇ। ਗੱਲ 8 ਸਾਲ ਦੀ ਉਮਰ ਦੀ ਨਹੀਂ, ਚੇਤੇ ਰੱਖਿਓ, ਗੱਲ ਤਾਂ ਗੁਰੂ ਨਾਨਕ ਦੀ ਜੋਤ ਦੀ ਬਰਕਤ ਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਦੇਖੋ ਕਿੰਨੀ ਉਹਨਾਂ ਦੇ ਅੰਦਰ ਨਿਰਮਾਣਤਾ। ਮੈਂ ਪ੍ਰਕਰਨ ਵਿੱਚ ਰਹਾਂ ਕਿ ਝੁਕਣ ਵਾਲੀ ਚੀਜ਼ ਉੱਤੀ ਜਾਂਦੀ ਹੈ, ਇਸੇ ਕਾਰਨ ਕਿ ਸਤਿਗੁਰੂ ਨੇ ਕੁਝ ਬਚਨ ਬਾਣੀ ਚ ਕਹਿ, ਨਿਮਰਤਾ ਦੀ ਵੱਡੀ ਵੱਡੀ ਥਾਂ ਜੇ, ਨਿਮਰਤਾ ਨੂੰ ਹੀਨਤਾ ਚ ਨਾ ਲਿਜਾਣਾ। ਮੇਰੀ ਗੱਲ ਧਿਆਨ ਨਾਲ ਸੁਣੀ, ਕਿਉਂਕਿ ਅੱਜ ਸਾਡੀ ਖੌਮੇ ਸਾਨੂੰ ਟਿਕਣ ਨਹੀਂ ਜੇ ਦਿੰਦੀ। ਆ ਜਿੰਨੇ ਵੀ ਪਵਾੜੇ ਸਾਡੇ ਚ ਪਏ ਨੇ, ਇਹ ਕਿਸੇ ਚੀਜ਼ ਦੇ ਨੀ, ਖੌਮੇ ਦੇ ਨੀ, ਇਗੋ ਦੇ ਨੀ, ਕਿਸੇ ਦੀ ਯੂਰਤ ਮੈਨੂੰ ਕੀ ਕਵੇ। ਜਦੋਂ ਹੰਕਾਰ ਨੂੰ ਸੱਟ ਵੱਜਦੀ, ਬੰਦਾ ਤੜਫਦਾ, ਅੰਦਰ ਉਹਦਾ ਟਿਕਣ ਨੂੰ ਤਿਆਰ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ 2-3 ਪ੍ਰਮਾਣ ਹੋਰ ਅਰਜ਼ ਕਰਨੇ ਚਾਹੁੰਦਾ। ਕਬੀਰ ਸਾਹਿਬ ਨੇ ਨਿਮਰਤਾ ਦਾ ਜ਼ਿਕਰ ਕੀਤਾ, ਬਾਬਾ ਫਰੀਦ ਸਾਹਿਬ ਨੇ ਝੁਕਣ ਦਾ ਜ਼ਿਕਰ ਕੀਤਾ। ਧੰਨ ਗੁਰੂ ਅਰਜੁਨ ਦੇਵ ਤਾਂ ਹੈ ਨਹੀਂ ਨਿਮਰਤਾ ਦੇ ਪੁੰਜ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਬਚਨ ਪੜ੍ਹਨੇ, ਉਹਨਾਂ ਨੇ ਪ੍ਰਮਾਣ ਦਿੱਤਾ ਸਮਝਣ ਲਈ। ਚੇਤੇ ਰੱਖੋ, ਜਿੱਥੇ ਨੀਵੇਂ ਨੇ ਚੱਲ ਜਾਣਾ ਉੱਥੇ ਵੱਡਾ ਨਹੀਂ ਜੇ ਚੱਲ ਸਕਦਾ। ਜਿਵੇਂ ਉਹਨਾਂ ਨੇ ਪ੍ਰਮਾਣ ਦਿੱਤਾ ਹੈ ਰੇਤ ਪਈ ਹੈ ਤੇ ਰੇਤ ਦੇ ਵਿੱਚ ਕਿਸੇ ਨੇ ਖੰਡ ਮਿਲਾ ਦਿੱਤੀ, ਖੰਡ ਵਿੱਚ ਮਿਠਾਸ ਕਹਿ। ਹਾਥੀ ਵੀ ਚਾਹੁੰਦਾ ਮੈਂ ਉਸ ਖੰਡ ਨੂੰ ਚੁਣਾ ਤੇ ਕੀੜੀ ਵੀ ਚਾਹੁੰਦੀ ਹੈ ਚੁਣਾ, ਪਰ ਅੱਜ ਤੱਕ ਖੰਡ ਰੇਤ ਵਿੱਚ ਮਿਲੀ ਹੋਵੇ, ਹਾਥੀ ਕਦੀ ਵੀ ਮਿਲੀ ਕੋਈ ਖੰਡ ਦਾ ਰਸ ਨਹੀਂ ਚੱਖੇਗਾ, ਕੀੜੀ ਹੀ ਚੱਕ ਸਕੇਗੀ। ਹੰਕਾਰ ਵਾਲਾ ਬੰਦਾ ਫੁੰਕਾਰੇ ਤੇ ਮਾਰਦਾ ਰਹੇਗਾ, ਕਦੀ ਰਸ ਨਹੀਂ ਲੈ ਸਕਦਾ। ਨਿਮਰਤਾ ਵਿੱਚ ਰਹਿਣ ਵਾਲਾ ਬੰਦਾ ਸੰਸਾਰ ਦੇ ਕਾਰ ਵਿਹਾਰ ਵਿੱਚ ਰਹਿੰਦਿਆਂ ਵੀ ਰਸ ਲੈ ਜਾਂਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਦੇ ਬਚਨ ਕਹੇ। ਇਹ ਸਲੋਕ ਵੈਸੇ ਦੋ ਵਾਰੀ ਆਉਂਦਾ, ਹਰ ਹੈ ਖੰਡ ਰੇਤ ਮੈਂ ਬਿਖਰੀ, ਪਰਮਾਤਮਾ ਦਾ ਨਾਮ ਇਸ ਸੰਸਾਰ ਵਿੱਚ ਰਹਿੰਦਿਆਂ ਕੀ ਸਮਝ ਪੈਣੀ ਹੈ। ਇਹਨੂੰ ਛੱਡ ਕੇ ਜੇ ਭੱਜਾਂਗੇ ਨਾ, ਹੈ ਤਾਂ ਕਈ ਵਾਰੀ ਬੜਾ ਦੁੱਖ ਲੱਗਦਾ ਜਦੋਂ ਲੋਕ ਬਹੁਤ ਕੁਝ ਕਹਿੰਦੇ ਨੇ, ਬਗੈਰ ਮਤਲਬ ਤੋਂ ਦੋਸ਼ ਰੋਪਣ ਕਰਦੇ ਨੇ, ਫਿਰ ਬੰਦਾ ਕਈ ਵਾਰੀ ਕਹਿੰਦਾ ਛੱਡ ਪਰਾਂ ਕੀ ਲੈਣਾ ਆਪਾਂ ਇਸ ਤੋਂ, ਚੁੱਪ ਕਰਕੇ ਘਰ ਬਹਿ ਜਾਈਏ। ਤੇ ਚੇਤੇ ਰੱਖਿਓ ਦੁਨੀਆਂ ਕਦੀ ਕਿਸੇ ਨੂੰ ਨੀ ਜੇ ਮਾਫ਼ ਕਰਦੀ। ਮੈਂ ਕਈ ਵਾਰੀ ਸੋਚਣਾ ਕਿ ਜੱਜ ਬਣਨ ਵਾਸਤੇ ਕਿੰਨੇ ਦਿਨ ਕਿੰਨੀ ਪੜ੍ਹਾਈ ਕਰਨੀ ਪੈਂਦੀ। ਲਾਹ ਕਰਦਾ ਬੰਦਾ ਇੰਨੀ ਪੜ੍ਹਾਈ ਕਰਦਾ ਜੱਜ ਬਣਦਾ। ਤੇ ਚੇਤੇ ਰੱਖਿਓ ਜਿਸ ਮਹੱਲੇ ਚ ਤੁਸੀਂ ਰਹਿੰਦੇ ਹੋ, ਜਿੰਨਾ ਸਾਹਮਣੇ ਲੰਘਦੇ ਹੋ, ਸਾਰੀ ਜੱਜ ਜੇ ਸਾਰੀ ਬੰਦੇ ਤੁਹਾਡੇ ਸਾਹਮਣੇ ਫੈਸਲੇ ਦੇਈ ਜਾਂਦੇ, ਇਹ ਬੰਦਾ ਇਸ ਤਰ੍ਹਾਂ ਦਾ ਜੀ, ਇਹ ਬੰਦਾ ਇਸ ਤਰ੍ਹਾਂ ਦਾ ਜੀ। ਮੈਂ ਕਈ ਵਾਰੀ ਸੋਚਣਾ ਚੰਗੀ ਬਿਨਾਂ ਪੜ੍ਹਾਈ ਤੋਂ ਲੋਕ ਜੱਜ ਬਣੇ ਬੈਠੇ ਤੇ ਜੱਜਮੈਂਟ ਦੇ ਕੇ ਕਈ ਵਾਰੀ ਜਦੋਂ ਅਸਲੀਅਤ ਦਾ ਪਤਾ ਲੱਗਦਾ ਤੇ ਚਿਹਰੇ ਪੀਲੇ ਪੈ ਜਾਂਦੇ ਨੇ, ਅਸੀਂ ਕੀ ਸੋਚਦੇ ਸੀ। ਮੈਂ ਬੇਨਤੀ ਕਰਾਂ, ਸੰਸਾਰ ਤਾਂ ਰੇਤ ਦੀ ਤਰ੍ਹਾਂ, ਇਹਦੇ ਵਿੱਚ ਹੀ ਖੰਡ ਬਿਖਰੀ ਹੈ, ਛਕਣੀ ਇੱਥੋਂ ਹੀ ਪੈਣੀ। ਇੱਕ ਵਾਰੀ ਇੱਕ ਗੁਰਮੁਖ ਪਿਆਰੇ ਮਹਾਂਪੁਰਖ, ਉਹਨਾਂ ਨੂੰ ਕਿਸੇ ਸਵਾਲ ਕੀਤਾ ਸੀ ਵੀ ਨਾਮ ਜਪਣਿਆ ਕਲੇਸ਼ ਨਹੀਂ ਛੱਡਦਾ ਪਿਆ, ਘਰਾਂ ਵਿੱਚ ਕਲੇਸ਼ ਬੜਾ। ਤੁਸੀਂ ਦੇਖੋ ਕਿ ਸਵੇਰ ਤੋਂ ਸ਼ਾਮ ਤੱਕ ਕਿੰਨਿਆਂ ਨਾਲ ਵਾਹ ਪੈਂਦਾ, ਸਮਾਜ ਵਿੱਚ ਕਿੰਨਾ ਪੈਂਦਾ। ਉਹ ਕਹਿੰਦੇ ਸਨ ਕਲੇਸ਼ ਬੜਾ, ਝਗੜੇ ਬੜੇ ਨੇ, ਨਾਮ ਕਿਵੇਂ ਜਪੀਏ। ਉਹ ਕਹਿੰਦੇ ਸਨ ਇਸ ਕਲੇਸ਼ ਵਿੱਚ ਜਪਾਂਗੇ ਤੇ ਪਤਾ ਲੱਗੇਗਾ ਨਾਮ ਦੀ ਠੰਡ ਕੀ ਹੁੰਦੀ। ਉਹਨਾਂ ਕਿਹਾ ਜੀ ਇਹ ਤਾਂ ਤੁਸੀਂ ਟਾਲ ਦਿੱਤਾ। ਉਹਨਾਂ ਗੱਲ ਬੜੀ ਸੋਹਣੀ ਸੁਣਾਈ। ਕਹਿਣ ਲੱਗੇ ਇੱਕ ਵਾਰੀ ਇੱਕ ਘੋੜ ਅਸਵਾਰ ਸੀ, ਹੈ ਤਾਂ ਗਾਥ ਹੈ, ਉਹ ਘੋੜੇ ਤੇ ਅਸਵਾਰ ਤੁਰਿਆ ਆ ਰਿਹਾ। ਘੋੜੇ ਨੂੰ ਤਰੇ ਲੱਗੀ, ਪਿਆਸ ਲੱਗੀ ਤੇ ਉਹਨੇ ਦੇਖਿਆ ਵੀ ਥੋੜੀ ਦੂਰ ਤੇ ਸਾਹਮਣੇ ਨਾ ਹਲਟ ਵਾਲਾ ਖੂਹ ਕਿਰਸਾਨ ਨੇ ਜੋ ਹੈ, ਤੇ ਮਨ ਨੇ ਕਿਹਾ ਚਲੋ ਉੱਥੇ ਆਪ ਵੀ ਪਾਣੀ ਪੀਣਾ, ਘੋੜੇ ਨੂੰ ਵੀ ਪਿਆਣਾ। ਜਦੋਂ ਉਹ ਘੋੜੇ ਤੋਂ ਉਤਰਿਆ ਖੂਹ ਦੇ ਨਜ਼ਦੀਕ ਜਾ ਕੇ ਤੇ ਪਾਣੀ ਪਿਲਾਣ ਲੱਗਾ, ਜਿਨ੍ਹਾਂ ਨੇ ਹਲਟ ਚੱਲਦਾ ਦੇਖਿਆ ਉਹਨੇ, ਉਹਦੇ ਕੁੱਤੇ ਦੀ ਆਵਾਜ਼ ਆਉਂਦੀ ਸੀ ਟਿਕ ਟਿਕ ਦੀ, ਜਦੋਂ ਹਲਟ ਚੱਲਦਾ ਸੀ ਟਿਕ ਟਿਕ ਦੀ ਆਵਾਜ਼ ਆਉਣੀ। ਉਹਨੇ ਘੋੜੇ ਨੂੰ ਪਾਣੀ ਪਿਲਾਣਾ ਚਾਹੁੰਦਾ ਪਰ ਉਸ ਆਵਾਜ਼ ਤੋਂ ਡਰਦਾ ਘੋੜਾ ਪਾਣੀ ਨਹੀਂ ਪੀਂਦਾ। ਉਹ ਜ਼ਿਮੀਦਾਰ ਨੂੰ ਕਹਿਣ ਲੱਗਾ ਹਲਟ ਵਾਲੇ ਨੂੰ ਕਿ ਇਹ ਹਲਟ ਰੋਕ ਦੇ, ਮੈਂ ਘੋੜੇ ਨੂੰ ਪਾਣੀ ਪਿਆਣਾ। ਉਹਨੇ ਕਿਹਾ ਚਲੋ ਮੈਂ ਰੋਕ ਦੇਣਾ। ਉਹਨੇ ਰੋਕਿਆ ਤੇ ਪਾਣੀ ਆਉਣਾ ਬੰਦ ਹੋ ਗਿਆ, ਕਿਉਂਕਿ ਉਹ ਚੱਲੇਗਾ ਤੇ ਪਾਣੀ ਆਉਣਾ। ਜੇ ਚਲਾਉਂਦਾ ਤੇ ਟੁੱਕ ਟੁੱਕ ਦੀ ਆਵਾਜ਼ ਆਉਂਦੀ ਹੈ, ਘੋੜਾ ਪਾਣੀ ਨਹੀਂ ਪੀਂਦਾ। ਤੇ ਜੇ ਆਵਾਜ਼ ਬੰਦ ਕਰਦਾ ਤੇ ਪਾਣੀ ਬੰਦ ਹੋ ਜਾਂਦਾ। ਉਹ ਕਹਿਣ ਲੱਗਾ ਜੀ ਪਾਣੀ ਬੰਦ ਹੋ ਗਿਆ। ਕਹਿਣ ਲੱਗਾ ਤੂੰ ਕਹਿ ਦਿੱਤਾ ਤੇ ਮੈਂ ਰੋਕ ਦਿੱਤਾ। ਉਹ ਕਹਿੰਦਾ ਮੇਰਾ ਘੋੜਾ ਇਸ ਟੁੱਕ ਟੁੱਕ ਦੀ ਆਵਾਜ਼ ਵਿੱਚ ਨਹੀਂ ਪਾਣੀ ਪੀਂਦਾ। ਉਹ ਕਹਿੰਦਾ ਮੈਂ ਇੱਕ ਗੱਲ ਤੈਨੂੰ ਦੱਸਾਂ ਕਿ ਇਹ ਜੇ ਟੁੱਕ ਟੁੱਕ ਬੰਦ ਹੋ ਗਈ ਤੇ ਪਾਣੀ ਬੰਦ ਹੋ ਜਾਣੇ, ਤੇ ਜੇ ਪਿਆਣੇ ਤੇ ਇਸ ਟੁੱਕ ਟੁੱਕ ਵਿੱਚ ਹੀ ਪਿਆਲਾ। ਉਹ ਕਹਿੰਦੇ ਹੁੰਦੇ ਸਨ ਇਹ ਗ੍ਰਿਸ਼ ਦੀ ਟੁੱਕ ਟੁੱਕ ਕੋਈ ਨਹੀਂ ਜੇ ਮੁੱਕਣੀ, ਚੇਤੇ ਰੱਖਿਓ ਜੇ ਇਹਨੂੰ ਬੰਦ ਕਰੋਗੇ ਤੇ ਉਹ ਖੇਡ ਨਹੀਂ ਵਾਪਰਨੀ। ਇਸ ਆਵਾਜ਼ ਵਿੱਚ, ਇਸ ਰੌਲੇ ਗੌਲੇ ਵਿੱਚ ਨਿਰਲੇਪ ਹੋ ਕੇ ਜਿੰਨਾ ਕੁ ਜਪ ਸਕਣਾ ਜਪ ਲੈ, ਤੇ ਜੇ ਤੂੰ ਟੁੱਕ ਟੁੱਕ ਬੰਦ ਕਰ ਦਿੱਤੀ ਤੇ ਪਾਣੀ ਆਉਣਾ ਬੰਦ ਹੋ ਜਾਣਾ। ਮੈਂ ਇੱਕ ਬੇਨਤੀ ਕਰਾਂ, ਖੈ ਪਰਮਾਤਮਾ ਦੀ ਰਚਨਾ, ਰੇਤ ਵਿੱਚ ਖੰਡ ਬਿਖਰੀ, ਹਾਥੀ ਫੁੰਕਾਰੇ ਮਾਰੇਗਾ ਤੇ ਰੇਤ ਉਡਾਏਗਾ, ਕੀੜੀ ਕਹੇਗੀ ਫੁੰਕਾਰਾ ਮਾਰਨ ਦੀ ਲੋੜ ਨਹੀਂ, ਤੂੰ ਅਸਲ ਚ ਵੱਡਾ, ਤੇਰੇ ਤੋਂ ਨਹੀਂ ਖਾਧੀ ਜਾਣੀ, ਮੈਂ ਤੇਰੇ ਤੋਂ ਬਹੁਤ ਛੋਟੀਆਂ। ਆ ਮੈਂ ਤੈਨੂੰ ਦੱਸਾਂ ਖੰਡ ਦਾ ਸਵਾਦ ਕਿਵੇਂ ਚੱਕੀਦਾ। ਨਿਮਰਤਾ ਰਸ ਲੈਂਦੀ ਜੇ ਮਿਠਾਸ ਲੈਂਦੀ ਏ, ਹੰਕਾਰ ਫੁੰਕਾਰੇ ਮਾਰਦਾ। ਸਤਿਗੁਰੂ ਨੇ ਬਚਨ ਕੀਤਾ ਹਰ ਹੈ ਖੰਡ ਰੇਤ ਮੈਂ ਬਿਖਰੀ, ਹਾਥੀ ਹਸਤੀ ਵੀ ਦੋ ਸ਼ਬਦ, ਵੈਸੇ ਪਾਠ ਅੰਤਰ ਹੈ ਸਲੋਕਾਂ ਚ। ਹਰ ਹੈ ਖੰਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਭਜਾਈ, ਕੀਤੀ ਹੋਏ ਕਹਿ ਖਾਏ। ਤੂੰ ਨਿਮਰਤਾ ਚਾਹ ਜਾ, ਤੈਨੂੰ ਬਾਣੀ ਉਹੀ ਏ, ਰਸ ਆਏਗਾ। ਕਬੀਰ ਸਾਹਿਬ ਤੋਂ ਬਾਅਦ ਮੈਂ ਦੋ ਕੁ ਬਚਨ ਬਾਬਾ ਫਰੀਦ ਸਾਹਿਬ ਦੇ ਹੋਰ ਕਰਨੇ ਚਾਹੁੰਦ। ਇੱਕ ਤਾਂ ਤਿੰਨ ਗੁਣ ਰੱਬ ਵੀ ਵਸ ਵਿੱਚ ਹੋ ਜਾਂਦਾ, ਹਾਲਾਂ ਵੈਸੇ ਉਹ ਕਿਸੇ ਦੇ ਅਧੀਨ ਨਹੀਂ, ਪਰ ਬਾਣੀ ਦਾ ਪਾਠ ਕਰਦੇ ਹਾਂ ਨਾ, ਹਰਨਾਕਸ਼ ਵਸ ਕਰਨਾ ਚਾਹੇ ਤੇ ਬਿਲਕੁਲ ਨਹੀਂ ਵਸ ਹੋਣਾ, ਉਹ ਤਾਕਤ ਮਾਣ ਕਰਦਾ ਤੇ ਨਿਮਰਤਾ ਵਿੱਚ ਆਇਆ ਭਗਤ ਵਾਹਿਗੁਰੂ ਵਾਹਿਗੁਰੂ ਕਰੇ ਤੇ ਉਹਦੇ ਵਸ ਹੋ ਜਾਂਦਾ। ਅਸੀਂ ਬਾਣੀ ਚ ਇੱਕ ਬਚਨ ਪੜ੍ਹਨੇ ਆ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਸਾਰਾ ਬਚਨ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਉਹਦੇ ਅਖੀਰਲੀਆਂ ਤੁਕਾਂ ਮੈਂ ਲਈਆਂ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਤਿਆਓ। ਵਾਹਿਗੁਰੂ ਵਾਹਿਗੁਰੂ ਕਹਿ ਕੇ ਗੁਰੂ ਅਮਰਦਾਸ ਨੇ ਕਰਤਾਰ ਨੂੰ ਆਪਣੇ ਵਸ ਵਿੱਚ ਕਰ ਲਿਆ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇੰਨਾ ਕੁ ਭਗਤ ਵਸ ਕਰ ਗਿਆ ਕਿ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੁੱਟੈ ਮੋਖ। ਕਰਤਾਰ ਵਸ ਵਿੱਚ ਹੋ ਸਕਦਾ ਜਿਹਦੇ ਅੰਦਰ ਤਿੰਨ ਗੁਣ ਪ੍ਰਗਟ ਹੋ ਜਾਣ। ਉਹ ਵੀ ਤੁਹਾਨੂੰ ਸਭ ਨੂੰ ਸਲੋਕ ਚੇਤੇ ਹੈ। ਪਹਿਲਾ ਗੁਣ, ਉਹਨੂੰ ਝੁਕਣ ਦੀ ਜਾਂਚ ਆ ਜਾਏ। ਦੂਜਾ ਗੁਣ, ਉਹਦੇ ਅੰਦਰ ਸਹਿਨਸ਼ੀਲਤਾ ਆ ਜਾਏ। ਇੱਕ ਗੱਲ ਚੇਤੇ ਰੱਖਿਓ, ਜਿੱਥੇ ਨਿਮਰਤਾ ਹੋਵੇਗੀ ਉੱਥੇ ਧੀਰੇ ਤੇ ਸਹਿਨਸ਼ੀਲਤਾ ਜ਼ਰੂਰ ਹੋਵੇਗੀ, ਜਿੱਥੇ ਹੰਕਾਰ ਹੋਵੇਗਾ ਉੱਥੇ ਕ੍ਰੋਧ ਤੇ ਬੜਬੋਲਾਪਨ ਜ਼ਰੂਰ ਹੋਵੇਗਾ। ਇਹਨਾਂ ਤਿੰਨਾਂ ਦਾ ਬੜਾ ਸੰਬੰਧ ਹੈ। ਜਿੱਥੇ ਨਿਮਰਤਾ ਉੱਥੇ ਧੀਰਜ ਕਹਿ, ਜਿੱਥੇ ਧੀਰਜ ਹੋਵੇਗਾ ਉੱਥੇ ਸਹਿਨ ਸ਼ਕਤੀ ਆਏਗੀ। ਸਤਿਗੁਰੂ ਨੇ ਕਿਹਾ ਪਹਿਲਾ ਗੁਣ ਕਿ ਤੇਰੇ ਅੰਦਰ ਨਿਮਰਤਾ ਆ ਜਾਏ, ਦੂਜਾ ਗੁਣ ਤੇਰੇ ਅੰਦਰ ਸਹਿਣ ਕਰਨ ਦੀ ਦਾਤ ਆ ਜਾਏ। ਜਿੱਥੇ ਸਹਿਣ ਸ਼ਕਤੀ ਤੇ ਨਿਮਰਤਾ ਆਏਗੀ ਪਿਆਰੇ, ਉੱਥੇ ਮਿਠਾਸ ਜ਼ਰੂਰ ਆਵੇਗੀ, ਕਿਉਂਕਿ ਝੁਕਣ ਵਿੱਚ ਹੁੰਦੀ ਹੀ ਮਿਠਾਸ ਹੈ। ਸਤਿਗੁਰੂ ਦੇ ਬਚਨ ਨੇ ਨਿਮਣ ਸੋ ਅੱਖਰ ਖਵਣ ਗੁਣ, ਪਹਿਲਾਂ ਚੋਕ ਫਿਰ ਜਰਨ ਦੀ ਤਾਕਤ ਤੇਰੇ ਕੋਲ ਹੋਵੇ। ਨਿਮਣ ਸੋ ਅੱਖਰ ਖਵਣ ਗੁਣ, ਜੇਬਾਂ ਮਣੀਆਂ ਮੰਤ, ਜ਼ਬਾਨ ਤੋਂ ਮਿੱਠਾ ਬੋਲੇ ਸ਼੍ਰੋਮਣੀ ਮੰਤਰੇ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਤੰਤ। ਦੂਜਾ ਸ਼ਬਦ ਹੈ ਬਾਬਾ ਫਰੀਦ ਸਾਹਿਬ ਦਾ, ਕਹਿਣ ਲੱਗੇ ਪਹਾੜ ਬਾਰਿਸ਼ ਤੇਰੇ ਤੇ ਜ਼ਿਆਦਾ ਹੁੰਦੀ ਏ, ਪਰ ਪਾਣੀ ਤੇਰੇ ਤੇ ਜ਼ਿਆਦਾ ਨਹੀਂ ਖਲੋਂਦਾ। ਮੀਂਹ ਜ਼ਿਆਦਾ ਪਹਾੜ ਤੇ ਪੈ ਰਿਹਾ ਤੇ ਪਾਣੀ ਟੋਬਿਆਂ ਚ ਖਲੋਤਾ ਹੈ। ਕਹਿਣ ਲੱਗੇ ਇੰਨੀ ਬਾਰਿਸ਼ ਹੋਈ ਏ ਕਿਉਂ ਖਾਲੀ ਰਹਿ ਗਿਆ, ਤੇ ਉੱਤਰ ਦਿੱਤਾ ਖਾਲੀ ਇਸ ਕਰਕੇ ਰਹਿ ਗਿਆ ਕਿਉਂਕਿ ਇਹਦੇ ਕੋਲ ਟਿਕਾਣ ਵਾਲਾ ਪਾਤਰ ਤਾਂ ਨਹੀਂ ਸੀ। ਮੈਂ ਬੇਨਤੀ ਕਰਾਂ ਗੁਰਮੁਖੋ, ਗਰਭ ਜਿੰਨਾ ਵਡਿਆਈਆਂ ਤਨ ਜੋਬਣ ਆਗਾ, ਖਾਲੀ ਚੱਲੇ ਧਣੀ ਸੀ ਉਹ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਦਾ ਟਿੱਬਾ ਖਾਲੀ ਰਹਿ ਗਿਆ। ਹੁਣ ਜਦੋਂ ਨਿਮਰਤਾ ਦੀਆਂ ਝਾਕੀਆਂ ਅਸੀਂ ਗੁਰੂ ਇਤਿਹਾਸ ਚੋਂ ਦੇਖੀ, ਸੱਚ ਇਵੇਂ ਨਿਮਰਤਾ ਨੇ ਵੱਡੇ ਵੱਡੇ ਹੰਕਾਰ ਤੋੜ ਦਿੱਤੇ, ਨਿਮਰਤਾ ਨੇ ਵੱਡੇ ਵੱਡੇ ਸ਼ੇਰ ਚੁਕਾ ਦਿੱਤੇ। ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਕੀੜੀ ਖਾਤੀ ਨੂੰ ਜਿੱਤ ਗਏ। ਸਤਿਗੁਰੂ ਗੁਰੂ ਰਾਮਦਾਸ ਸੱਚੀ ਸਰਕਾਰ, ਜਿਹੜੇ ਰਾਜ ਜੋਗ ਤਖਤ ਦੇ ਮਾਲਕ ਨੇ, ਜਿਹੜੇ ਅੱਜ ਵੀ ਅੰਮ੍ਰਿਤਸਰ ਬੈਠੇ ਜੋਤਾਂ ਜਗਾ ਰਹੇ ਨੇ, ਜੋਤ ਜਗਾਵੇ ਬੁੱਝੇ ਹੋਏ ਅੰਦਰ ਨੂੰ ਜਗਾਉਂਦੇ ਨੇ। ਤੇ ਮੈਂ ਬੇਨਤੀ ਕਰਾਂਗਾ ਕਿ ਗੁਰਮੁਖੋ ਜ਼ਰੂਰ ਹਰਿਮੰਦਰ ਸਾਹਿਬ ਦੀ ਹਾਜ਼ਰੀ ਭਰਿਆ ਕਰੋ। ਸੈਲਾਨੀ ਬਣ ਕੇ ਨਹੀਂ ਜਾਣਾ ਕਿ ਚਲੋ ਰਿਸ਼ਤੇਦਾਰਾਂ ਦਾ ਉੱਥੇ ਵਿਆਹ ਇਸੇ ਬਹਾਨੇ ਮੱਥਾ ਟੇਕਾਵਾਂਗੇ, ਨਹੀਂ। ਇਸ ਤਰ੍ਹਾਂ ਜਾਓ ਕਿ ਬਾਪੂ ਆਵਾਜ਼ਾਂ ਮਾਰਦਾ ਪਿਆ, ਮੈਂ ਉਹਨੂੰ ਮਿਲਣ ਚੱਲਾਂ। ਪਤਾ ਨਹੀਂ ਐਤਕੀ ਮੇਰੇ ਮਨ ਚ ਆਇਆ, ਮੈਂ ਤੁਹਾਨੂੰ ਵਲਵਲਾ ਸਾਂਝਾ ਕਰ ਦੇਣਾ ਕਿ ਪਹਿਲਾਂ ਬੜਾ ਜਾਣਾ ਕਰਨਾ, ਹਫਤੇ ਚ ਦੋ ਦੋ ਵਾਰੀ, ਤਿੰਨ ਤਿੰਨ ਵਾਰੀ, ਜਦੋਂ ਮਨ ਉਦਾਸ ਹੋਵੇ ਚਲੇ ਜਾਣਾ। ਹੁਣ ਜਦੋਂ ਦਾਇਰਾ ਵੱਧ ਗਿਆ, ਘਰ ਵੀ ਟਿਕਾਣਾ ਬਣਿਆ, ਸੇਵਾ ਸੰਗਤ ਨੇ ਦੇ ਦਿੱਤੀ, ਤੇ ਇਸ ਵਾਰੀ ਭਾਂਡੇ ਮਾਂਜਦਿਆਂ ਪਤਾ ਨਹੀਂ ਕਿ ਬਲਬਲਾ ਆਇਆ, ਮੈਂ ਦਾਤਾ ਕਾਹਦੀ ਵਡਿਆਈ ਤੇ ਕਾਹਦਾ ਪ੍ਰਚਾਰ ਦਿੱਤਾ, ਤੂੰ ਆਪਣੇ ਚਰਨਾਂ ਤੋਂ ਦੂਰ ਕਰ ਦਿੱਤਾ। ਕਿੰਨੇ ਕਿੰਨੇ ਦਿਨ ਹੋ ਜਾਂਦੇ ਨੇ ਤੇਰੇ ਕੋਲ ਆਇਆ, ਮੈਂ ਫੁਰਨਾ ਬਣਾਇਆ ਤੇ ਨਾਲ ਹੀ ਕੀਰਤਨ ਚ ਤੁਕ ਆ ਗਈ, ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਾ ਗਿਆ। ਸੱਚੀ ਗੱਲ, ਮੈਂ ਉੱਥੇ ਫਿਰ ਮਨ ਭੇਜਾਇਆ ਗੁਰੂ ਰਾਮਦਾਸ ਨਿਮਰਤਾ ਦੇ ਪੁੰਜ ਨੇ। ਸੱਚ ਇਹ ਜਿਹਦੇ ਅੰਦਰ ਦੀ ਅਵਸਥਾ ਕਿਤੇ ਖਿੰਡ ਜਾਏ, ਉਹ ਚਾਰ ਦਿਨ ਭਾਂਡੇ ਮਾਂਜ ਕੇ ਪਰਕਰਮਾ ਚ ਬੈਠ ਕੇ ਸੁਣੋ ਕੀਰਤਨ, ਗੁਰੂ ਰਾਮਦਾਸ ਤੱਕ ਟੁੱਟੀਆਂ ਸੁਰਤਾਂ ਨੂੰ ਜੋੜਦੇ ਨੇ। ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਊਣਿਆਂ ਨੂੰ ਭਰਦੇ ਨੇ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ। ਦੇਖੋ ਕਿੰਨੇ ਗੁਣ ਦੱਸੇ, ਗੁਰੂ ਰਾਮਦਾਸ ਨਾਮ ਦੇ ਰਸੀਏ ਨੇ, ਹਰ ਨਾਮ ਰਸਿਕ ਨਾਮ ਦੇ ਰਸੀਏ, ਇੰਨੇ ਰਸੀਏ ਕੱਲੀ ਜ਼ਬਾਨ ਦਾ ਰਸ ਨਹੀਂ, ਇੰਨਾ ਰਸ ਅੰਦਰ ਤੋਂ ਨਿਕਲਦੇ ਕਿ ਗੁਰੂ ਰਾਮਦਾਸ ਦੀਆਂ ਅੱਖਾਂ ਵਿੱਚੋਂ ਵੀ ਅੰਮ੍ਰਿਤ ਚੋਂਦਾ ਪਿਆ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਜੇ ਪੁੱਛੀਏ ਮਹਾਰਾਜੇ ਇਹ ਰਸ ਕਿਵੇਂ, ਕਹਿਣ ਲੱਗੇ ਮੇਰੇ ਗੁਰੂ ਵਿੱਚੋਂ ਅੰਮ੍ਰਿਤ ਦੀਆਂ ਫੁਹਾਰਾਂ ਨਿਕਲਦੀਆਂ ਨੇ, ਤੇ ਜਦੋਂ ਮੈਂ ਗੁਰਬਾਣੀ ਪੜ੍ਹਨਾ ਮੇਰੇ ਵਿੱਚ ਵੀ ਫੁਹਾਰਾ ਸਰਕਾਰ ਕੀ। ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਨਾਮ ਦੇ ਰਸੀਏ ਨੇ ਖਬਰ, ਨਾਮ ਰਸਿਕ ਗੋਬਿੰਦ ਗੁਣ ਗਾਹਕ, ਗੋਬਿੰਦ ਦੇ ਗੁਣਾਂ ਦੇ ਗਾਹਕ। ਤੇ ਅਗਲਾ ਬਚਨ ਹੈ ਚਾਖ ਤਤ ਸਮਤ ਸਰੇ, ਸਮਤ ਨਹੀਂ, ਸਮਤ ਦਾ ਅਰਥ ਬਰਾਬਰ, ਉਹਨਾਂ ਦੀ ਨਜ਼ਰ ਵਿੱਚ ਸਮਾਨਤਾ ਹੈ, ਬਰਾਬਰਤਾ ਹੈ, ਕਾਣੀ ਵੰਡ ਨਹੀਂ। ਹਰ ਨਾਮ ਰਸੇ ਗੋਬਿੰਦ ਗੁਣ ਗਾਹਕ ਚਾਖ ਤਤ ਸਮਤ ਸਰੇ ਕਵ ਕਲ, ਪਟ ਕਲ ਅਸਾਰ ਕਹਿ ਰਹੇ ਨੇ, ਕਵ ਕਲ ਠਾਕੁਰ, ਠਾਕੁਰ ਦਾ ਅਰਥ ਕਰਾਂਗੇ ਠਾਕੁਰ ਪਿਤਾ ਜੀ, ਗੁਰੂ ਰਾਮਦਾਸ ਦੇ ਪਿਤਾ ਬਾਬਾ ਹਰਦਾਸ ਜੀ। ਕਵ ਕਲ ਠਾਕੁਰ ਹਰਦਾਸ ਤਨੇ, ਤਨੇ ਦਾ ਅਰਥ ਹੁੰਦਾ ਪੁੱਤਰ, ਹਰਦਾਸ ਦਾ ਪੁੱਤਰ, ਇੱਥੋਂ ਹੀ ਸ਼ਬਦ ਬਣਿਆ ਤਨੁਜ। ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ, ਖਾਲੀਆਂ ਨੂੰ ਭਰਦੇ ਤੇ ਕਿੰਨਾ ਭਰਦੇ ਨੇ, ਛੁੱਟਤ ਪ੍ਰਵਾਹ ਅਮੈ ਅਮਰਾ ਪਰ ਅੰਮ੍ਰਿਤ ਸਰੋਵਰ ਸਤ ਭਰਿਆ, ਤੇ ਪੀਵੇ ਸੰਤ ਕਰੋ ਕਰੇ ਮਨ ਮੱਜਨ ਪੁੱਪ ਜਿਨੋ ਸੇਵਾ ਕਰੀਏ। ਇੱਥੇ ਉਹ ਆਨੰਦ ਮਾਣਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾ, ਨਿਮਰਤਾ ਵਾਲਾ ਸਬਜੈਕਟ, ਸਰੋਵਰ ਦੀ ਸੇਵਾ ਕਰਾਉਂਦੇ ਪਏ ਨੇ। ਤੇ ਬਾਬਾ ਸ੍ਰੀ ਚੰਦ ਜੀ ਤੱਕ ਜਾ ਕੇ ਖਬਰ ਪਹੁੰਚੀ ਕਿ ਜਿਹੜੇ ਗੁਰੂ ਰਾਮਦਾਸ ਚੌਥੇ ਵਾਰਸ ਨੇ ਨਾ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ, ਉਹਨਾਂ ਦੇ ਨੇਤਰ ਨਾਮ ਚ ਭਿੱਜੇ ਰਹਿੰਦੇ ਨੇ, ਉਹ ਨਿਮਰਤਾ ਚ ਹੀ ਰਹਿੰਦੇ ਨੇ। ਬਾਬਾ ਸ੍ਰੀ ਚੰਦ ਜੀ ਦਰਸ਼ਨ ਕਰਨ ਆ ਗਏ। ਦੇਖਿਓ ਨਿਮਰਤਾ ਕੀ, ਮੈਂ ਬਾਣੀ ਚੋਂ ਅਰਜ ਕਰਨ ਲੱਗਾ ਕਿਉਂਕਿ ਕਈ ਸੱਜਣ ਸਾਡੇ ਹੁਣ ਅੱਜ ਇਸ ਸਾਖੀ ਨੂੰ ਵੀ ਬ੍ਰਾਹਮਣਵਾਦ ਕਹਿ ਕਹਿ ਕੇ ਖੰਡਨ ਕਰੀ ਜਾ ਰਹੇ, ਉਹ ਗੁਰੂ ਕੇ ਸਿੱਖੋ, ਕਿਤੇ ਤਾਂ ਆਪਣੇ ਅੰਦਰ ਨੂੰ ਟਿਕਾ ਕੇ ਭਾਵਨਾ ਬਣਾ ਲਈਏ। ਹੁਣ ਦੇਖੋ ਉਹ ਆਏ ਨੇ, ਗੁਰੂ ਰਾਮਦਾਸ ਸੇਵਾ ਕਰਾਉਂਦੇ ਪਏ, ਤੇ ਆਪ ਸਭ ਨੂੰ ਪਤਾ ਸੱਚੀ ਸਰਕਾਰ ਦਾ ਦਾੜਾ ਬਹੁਤ ਲੰਬੇਰਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੂੰ ਬਾਬਾ ਸ੍ਰੀ ਚੰਦ ਜੀ ਨੇ ਦੇਖਿਆ ਤੇ ਦੇਖ ਕੇ ਸਾਹਮਣੇ ਨਜ਼ਦੀਕ ਆਏ, ਸੱਚਮੁੱਚ ਸਤਿਗੁਰੂ ਦੇ ਨੇਤਰਾਂ ਚ ਨੀਰ ਸੀ, ਤੇ ਆਵਾਜ਼ ਦੇ ਕੇ ਕਹਿਣ ਲੱਗੇ ਕਿ ਦਾੜਾ ਬੜਾ ਲੰਬੇਰਾ ਹੈ ਤੁਹਾਡਾ, ਬੜਾ ਲੰਬੇਰਾ ਵਧਾਇਆ, ਦਾੜਾ ਲੰਮਾ ਕਿਉਂ ਹੈ? ਸਾਡਾ ਇਤਿਹਾਸ ਕਹਿੰਦਾ ਇਹ ਕੁੜਾਵੀ ਨਿਮਰਤਾ ਨਹੀਂ ਸੀ, ਇਹ ਅੰਦਰ ਝੁਕਿਆ ਹੋਇਆ ਤੇ ਦਾੜੇ ਦੇ ਕੇਸ ਲੈ ਕੇ ਕਹਿਣ ਲੱਗੇ ਬਾਬਾ ਜੀ ਇਹ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ, ਤੁਹਾਡੇ ਚਰਨ ਝਾੜਨ ਲਈ ਇੰਨੇ ਸ਼ਬਦ ਕਹੇ। ਤੇ ਸੱਚ ਇਵੇ ਬਾਬਾ ਸ੍ਰੀ ਚੰਦ ਜੀ ਦੇ ਨੇਤਰ ਭਿੱਜ ਗਏ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਏ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਦ। ਇਹ ਮੰਨੇ, ਕਹਿਣ ਲੱਗੇ ਨਿਮਰਤਾ ਦੇਖ ਕੇ ਕਹਿੰਦੇ ਨੇ ਅਸੀਂ ਪੁੱਤਰ ਜ਼ਰੂਰ ਖਾਂ ਪਰ ਅਸਲ ਵਿੱਚ ਗੁਰੂ ਅੰਗਦ ਦੇਵ ਹੁਕਮ ਮੰਨ ਕੇ ਪੁੱਤਰ ਬਣ ਗਏ, ਉਹ ਸੇਵਾ ਕਰਕੇ ਲੈ ਗਏ। ਸ਼ਬਦ ਵਰਤੇ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ ਕਹੀਏ ਕਾਹੇ ਬਣਾਏ, ਤੁਮਰੇ ਸਰ ਮੇ ਜੋ ਮਦੇ ਪਾਪੀ ਪੀਗਤ ਪਾਏ। ਹੁਣ ਇੱਥੇ ਜਦੋਂ ਆਇਆ ਤੇ ਮਨ ਚ ਆਇਆ ਕਿ ਦੇਖੋ ਇੱਕ ਬਚਨ ਹੁੰਦਾ ਗੁਰ ਬਾਬੇ ਫਿਟਕੇ ਛੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ। ਹੁਣ ਇਹਦੇ ਅਰਥ ਕੀ ਕਰਾਂਗੇ ਆਪਾਂ, ਇਹ ਬਾਣੀ ਕਹਿ ਰਹੀ ਹੈ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਉਹਦੀ ਨਿਮਰਤਾ ਇਹ ਨੀ ਕਿ ਨਿੰਦਿਆ ਕਰਨ ਵਾਲੇ ਵੀ ਝੋਕੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ ਗੁਰੂ ਰਾਮਦਾਸ ਜੀ ਨੂੰ ਪੁੱਛੋ ਉਹ ਕਹਿੰਦੇ ਨੇ ਖੰਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਗਰੀਬ ਹਾਂ ਕਿਉਂਕਿ ਸੁਖੀ ਬਸ ਹੈ ਮਸਕੀਨੀਆਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਮੈਂ ਬੇਨਤੀ ਕਰਾਂ ਕਿ ਖਿਰਦੇ ਦੀ ਨਿਮਰਤਾ ਜਿੱਥੇ ਆ ਗਈ ਪਿਆਰਿਓ ਉੱਥੇ ਗੁਰੂ ਦੀ ਬਖਸ਼ਿਸ਼ ਟਿਕੇਗੀ ਹੁਣ ਇਹ ਆਏ ਕਿਵੇਂ ਕਿਉਂਕਿ ਨਿਮਰਤਾ ਦੀ ਗੱਲ ਕਰਨ ਨੂੰ ਮੈਂ ਵੀ ਕਰ ਦਿੱਤੀ ਤੇ ਜਿੰਨਾ ਇਹਦੇ ਬਾਰੇ ਬੋਲਣਾ ਸੌਖਾ ਹੈ ਓਨਾ ਇਹਨੂੰ ਕਮਾਉਣਾ ਬੜਾ ਔਖਾ ਉਹ ਨਿਮਰਤਾ ਕਿਵੇਂ ਸਾਡੇ ਖਿਰਦੇ ਚ ਆਏ ਪ੍ਰਮਾਣ ਅਸੀਂ ਦਿੱਤੇ ਬਾਣੀ ਚੋਂ ਅਸੀਂ ਦੇਖਿਆ ਪਿਆਰਿਓ ਜਿੰਨਾ ਬੰਦਾ ਸੇਵਾ ਕਰੇਗਾ ਤੇ ਸੇਵਾ ਦੇ ਨਾਲ ਸਿਮਰਨ ਕਰੇਗਾ ਚੇਤੇ ਰੱਖਿਓ ਸੇਵਾ ਸਿਮਰਨ ਤੇ ਤੀਜੀ ਗੱਲ ਅਰਦਾਸ ਓਨੀ ਸਤਿਗੁਰੂ ਉਹਨੇ ਖਿਰਦੇ ਦੀ ਗਰੀਬੀ ਦੇਣਗੇ ਤੇ ਜਦੋਂ ਵੀ ਮੰਗੇ ਗੁਰੂ ਕੋਲੋਂ ਹੱਥ ਜੋੜ ਕੇ ਹੀ ਮੰਗੇ ਦਾਤਾ ਮੈਨੂੰ ਖਿਰਦੇ ਦੀ ਨਿਮਰਤਾ ਦੇ ਦੇ ਦੇਖੋ ਜਿਸ ਅੰਦਰ ਗਰੀਬੀ ਆ ਗਈ ਭਾਵੇਂ ਕਈ ਵਾਰੀ ਜਜ਼ਬਾਤੀ ਲੋਕ ਕਹਿੰਦੇ ਨੇ ਤੇ ਜੀ ਕਮਜ਼ੋਰ ਜੀ ਇਹ ਬੁੱਧ ਜਿਲ ਜੀ ਇਹ ਤਾਂ ਬੋਲਿਆ ਨਾ ਜੀ ਦੇਖ ਲਿਆ ਇਹ ਤਾਂ ਭੱਜ ਗਿਆ ਜੀ ਨਹੀਂ ਪਿਆਰਿਓ ਚੇਤੇ ਰੱਖਿਓ ਹਿਰਦੇ ਦੀ ਗਰੀਬੀ ਵਕਤੀ ਤੌਰ ਤੇ ਲੋਕ ਗੱਲਾਂ ਕਰਨਗੇ ਪਰ ਇੱਕ ਦਿਨ ਜਿਹੜੀ ਮਿੱਟੀ ਸਾਰੀ ਜ਼ਿੰਦਗੀ ਪੈਰਾਂ ਥੱਲੇ ਰਹਿੰਦੀ ਏ ਪੈਰਾਂ ਥੱਲੇ ਮਧੋਲਣ ਵਾਲਾ ਮਿੱਟੀ ਦੇ ਥੱਲੇ ਚਲਾ ਜਾਂਦਾ ਮਿੱਟੀ ਉੱਪਰ ਆ ਜਾਂਦੀ ਬਾਬਾ ਸਾਹਿਬ ਨੇ ਉਦਾਹਰਨ ਦਿੱਤੀ ਕਿ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ ਜੀਵ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਜਦੋਂ ਬੰਦਾ ਮਰ ਜਾਏ ਮਿੱਟੀ ਉਹਦੇ ਉੱਤੇ ਆ ਜਾਂਦੀ ਏ ਮੈਂ ਸ਼ੁਰੂਆਤ ਕੀਤੀ ਸੀ ਸੁਖੀ ਬਸੈ ਮਸਕੀਨੀਆਂ ਹੋਂ ਤਿਸ ਘੋਲ ਘੁਮਾਇਆ ਗੁਰਮਤਿ ਰਿਧ ਹੈ ਗਰੀਬੀ ਆਵੇ ਕਿਸੇ ਦੇ ਅੰਦਰ ਨਿਮਰਤਾ ਆ ਜਾਏ ਕਿੰਨੀ ਕੁ ਨਿਮਰਤਾ ਹੈ ਆਪਣੇ ਜਪ ਦਾ ਹੰਕਾਰ ਨਾ ਕਰੇ ਆਪਣੀ ਸੇਵਾ ਦਾ ਹੰਕਾਰ ਨਾ ਕਰੇ ਆਪਣੀ ਨਿਮਰਤਾ ਦਾ ਵੀ ਹੰਕਾਰ ਨਾ ਕਰੇ ਕਿਉਂਕਿ ਕਈ ਵਾਰੀ ਇਹ ਵੀ ਠੋਕਰ ਮਾਰ ਦਿੰਦੀ ਏ ਸਤਿਗੁਰੂ ਕਹਿੰਦੇ ਨੇ ਪਰ ਜੇਕਰ ਕੋਈ ਹੰਕਾਰ ਕਰੇਗਾ ਉਹ ਗਲੇਗਾ ਕਿਵੇਂ ਤੇ ਜੇ ਕੋਈ ਗਰੀਬੀ ਧਾਰਨ ਕਰੇਗਾ ਤੇ ਉਹ ਤਰੇਗਾ ਕਿਉਂ ਪੌੜੀ ਖੈ ਅੱਗੇ ਅਸ਼ਟਪਦੀ ਜਿਸ ਕਹਿ ਅੰਤਰ ਰਾਜ ਅਭਿਮਾਨ ਉਹ ਤਰੇਗਾ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾਂ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਕਰਮਵੰਤ ਦਰ ਤੇ ਮੈਂ ਚੰਗੇ ਕਰਮ ਕਰਨਾ ਇਹਨਾਂ ਦਾ ਜ਼ਿਕਰ ਬਾਬਾ ਜੀ ਨੇ ਬੜੀ ਵਾਰੀ ਕੀਤਾ ਪਾਠ ਪੜਿਓ ਅਰ ਵੇਦ ਵਿਚਾਰਿਓ ਕਰਮਵੰਤ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਵਲ ਭੁਆੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਅੰਗ ਬੁੱਧ ਬਾਂਧੇ ਪਿਆਰੇ ਇਨ ਵਿਧ ਮਿਲ ਨਾ ਜਾਈ ਆਪਸ ਕੋ ਕਰਮਵੰਤ ਕਹਾਵੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਆਪਸ ਕੋ ਕਰਮਵੰਤ ਕਹਾਵੇ ਖਮ ਬਡ ਕਬ ਕੁਲੀਨ ਖਮ ਪੰਡਿਤ ਖਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਖਮ ਦਾਤੇ ਇਹ ਬੁੱਧ ਕਬੈ ਨਾ ਸੀ ਸਿੱਧੀ ਜੀ ਗੱਲ ਏ ਜਿਹੜਾ ਬੰਦਾ ਨਾ ਬੜੀ ਆਪਣਾ ਇਹ ਪੈਮਾਨਾ ਪੱਕੇ ਹੀ ਰੱਖੋ ਜਿਹੜਾ ਬੰਦਾ ਗੱਲ ਗੱਲ ਵਿੱਚ ਆਪਣੀਆਂ ਗੱਲਾਂ ਦੀ ਸਿਫਤ ਕਰਦਾ ਨਾ ਗੁਰੂ ਅਰਜਨ ਸਾਹਿਬ ਕਹਿੰਦੇ ਦੁਆਈ ਰੱਬ ਦੀ ਜੋ ਕੁਝ ਬੋਲਦਾ ਉਹਦੇ ਪੱਲੇ ਕੁਝ ਨਹੀਂ ਜੇ ਆਪਸ ਕੋ ਜੋ ਭਲਾ ਕਹਾਵੈ ਇਸੈ ਭਲਾਈ ਨਿਕਟਣਾ ਆਵੇ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ ਸੁਖੀ ਬਸੈ ਮਸਕੀਨੀ ਸਤਿਗੁਰੂ ਕਹਿੰਦੇ ਨੇ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬੋ ਜੋਨ ਭਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਹਿ ਮੈਂ ਖਿਰਦੇ ਦੀ ਗਰੀਬੀ ਤੋਂ ਸ਼ੁਰੂ ਕੀਤਾ ਸੀ ਮੈਂ ਕੱਲਾ ਸ਼ਬਦ ਇਹ ਸੀ ਨੀ ਕਿਹਾ ਨਿਮਰਤਾ ਖਿਰਦੇ ਦੀ ਨਿਮਰਤਾ ਪਿਆਰਿਓ ਖਿਰਦੇ ਦੀ ਨਿਮਰਤਾ ਵਾਲੇ ਚ ਕਦੀ ਵੈਰ ਨਹੀਂ ਜੇ ਹੁੰਦਾ ਯਾਦ ਰੱਖਿਓ ਭਾਈ ਸਾਹਿਬ ਨੂੰ ਇੱਕ ਵਾਰੀ ਪੁੱਛਿਆ ਸੀ ਗੁਰਦਾਸ ਸਾਹਿਬ ਨੂੰ ਕਿ ਕਈ ਵਾਰੀ ਗੁਰਮੁਖ ਬਾਣੀ ਪੜਨ ਵਾਲੇ ਸਿਮਰਨ ਕਰਨ ਵਾਲੇ ਸੇਵਾ ਕਰਨ ਵਾਲੇ ਵੀ ਕਈ ਵਾਰੀ ਕ੍ਰੋਧਿਤ ਹੋ ਕੇ ਬੋਲ ਦਿੰਦੇ ਨੇ ਭਾਈ ਸਾਹਿਬ ਨੇ ਕਿਹਾ ਗੱਲ ਤਾਂ ਤੁਹਾਡੀ ਠੀਕ ਹੈ ਹੁੰਦਾ ਕਈ ਵਾਰੀ ਇਸ ਤਰ੍ਹਾਂ ਉਹ ਕਹਿੰਦੇ ਨੇ ਪਰ ਚੇਤੇ ਰੱਖਿਓ ਉਹਨਾਂ ਦੇ ਮਨ ਚ ਕੁਝ ਨਹੀਂ ਹੁੰਦਾ ਉਹ ਕਹਿੰਦੇ ਅਸੀਂ ਕਿਵੇਂ ਮੰਨੀਏ ਉਹਨਾਂ ਨੇ ਤਿੰਨ ਬਚਨ ਕਹੇ ਕਹਿਣ ਲੱਗੇ ਪਾਣੀ ਉੱਤੇ ਜਿਤਨੀ ਮਰਜ਼ੀ ਗਹਿਰੀ ਲਕੀਰ ਖਿੱਚੋ, ਪਾਣੀ ਦੀ ਲਕੀਰ ਕਦੀ ਨਹੀਂ ਰਹਿੰਦੀ। ਲਕੀਰ ਖਿੱਚੀ ਤੇ ਲਕੀਰ ਖਤਮ, ਪਾਣੀ ਨੇ ਲਕੀਰ ਨੂੰ ਮਿਟਾ ਦਿੱਤਾ। ਕਹਿਣ ਲੱਗੇ ਨਿਮਰਤਾ ਵਾਲੇ ਖਿਰਦੇ ਦੀ ਤੈਸ਼ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਕਹਿ, ਤੇ ਹੰਕਾਰੀ ਬੰਦੇ ਦਾ ਵੈਰ ਇਸ ਤਰ੍ਹਾਂ ਜਿਵੇਂ ਪੱਥਰ ਤੇ ਲਕੀਰ, ਪੱਥਰ ਟੁੱਟਦਾ ਜਾਏਗਾ ਪਰ ਲਕੀਰ ਨਹੀਂ ਜੇ ਚੜਦਾ। ਗੁਰਮੁਖ ਦੀ ਲਕੀਰ ਪਾਣੀ ਦੀ ਲਕੀਰ, ਮਨਮੁਖ ਦਾ ਅੰਦਰ ਪੱਥਰ ਦੀ ਲਕੀਰ। ਦੂਜਾ ਬਚਨ ਕੀਤਾ, ਕਹਿਣ ਲੱਗੇ ਸੋਨੇ ਦਾ ਚਾਂਦੀ ਦਾ ਭਾਂਡਾ ਟੁੱਟੇ, ਚੇਤੇ ਰੱਖੋ ਟੇਢਾ ਹੋਇਆ ਠੋਕਰ ਵੱਜੇਗੀ ਨਾਲ ਹੀ ਸਿੱਧਾ ਹੋ ਜਾਏਗਾ, ਪਰ ਮਿੱਟੀ ਦਾ ਭਾਂਡਾ ਟੁੱਟ ਜਾਏ ਪਿਆਰਿਓ ਠੋਕਰ ਮਾਰੋ ਕਦੀ ਸਿੱਧਾ ਹੁੰਦਾ ਦੇਖੇ। ਕਹਿਣ ਲੱਗੇ ਗੁਰਮੁਖ ਦਾ ਅੰਦਰ ਤਾਂ ਇਸ ਤਰ੍ਹਾਂ ਜਿਵੇਂ ਸੋਨੇ ਦਾ ਬਰਤਨ, ਜੇ ਕਿਤੇ ਥੋੜਾ ਜਿਹਾ ਟੇਢਾਪਣ ਆਇਆ, ਕਦੀ ਤੁਸੀਂ ਦੇਖੋ ਬਾਣੀ ਪੜਨ ਵਾਲਾ ਕਿਸੇ ਨੂੰ ਗੁੱਸੇ ਚ ਬੋਲ ਪਵੇ ਤੇ ਦੂਜੇ ਦਿਨ ਹੀ ਹੱਥ ਜੋੜ ਕੇ ਕਹਿੰਦਾ ਕੱਲ ਮੇਰੇ ਤੋਂ ਬੋਲਿਆ ਗਿਆ, ਮੈਨੂੰ ਬਖਸ਼ ਦੇ, ਕਿਉਂਕਿ ਗੁਰੂ ਉਹਨੂੰ ਸਿੱਧਿਆ ਕਰ ਦਿੰਦਾ ਸ਼ਬਦ ਦੀ ਠੋਕਰ ਨਾਲ। ਭਾਈ ਸਾਹਿਬ ਨੇ ਤੀਜੀ ਗੱਲ ਕਹੀ, ਕਹਿਣ ਲੱਗੇ ਬਾਂਸ ਆ ਜਿਹੜੇ ਟੇਢੇ ਹੁੰਦੇ ਨੇ ਉਹਨੂੰ ਅੱਗ ਤੇ ਸੇਕ ਦੇ ਦੇ ਕੇ ਟੇਢੇ ਬਾਂਸ ਸਿੱਧੇ ਹੋ ਜਾਂਦੇ ਨੇ, ਪਰ ਕੁੱਤੇ ਦੀ ਪੂੰਛ ਸੜ ਜਾਏਗੀ ਪਰ ਸਿੱਧੀ ਕਦੀ ਨਹੀਂ ਹੁੰਦੀ। ਗੁਰਮੁਖ ਦਾ ਜਿਹੜਾ ਅੰਦਰ ਹੈ ਨਾ, ਸੱਚ ਇਵੇਂ ਉਹ ਪਾਣੀ ਦੀ ਤਰ੍ਹਾਂ ਹੈ, ਉਹ ਭਾਂਡੇ ਦੀ ਤਰ੍ਹਾਂ ਹੈ, ਸੱਚ ਇਵੇਂ ਉਹਦਾ ਅੰਦਰ ਬਾਂਸ ਦੀ ਤਰ੍ਹਾਂ ਟੇਢਾ, ਸੇਕ ਲੱਗੇਗਾ ਸਿੱਧਾ ਹੋ ਜਾਏਗਾ। ਸਤਿਗੁਰੂ ਕਹਿੰਦੇ ਜਿਸ ਦੇ ਖਿਰਦੇ ਚ ਗਰੀਬੀ ਆ ਗਈ, ਜਿਹਦੇ ਅੰਦਰ ਨਿਮਰਤਾ ਆ ਗਈ, ਉੱਥੇ ਬਚਨ ਕੀਤਾ ਕਰ ਕਿਰਪਾ ਜਿਸ ਕੈ ਖਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਇੱਥੇ ਵਾਸ਼ਨਾ ਤੋਂ ਮੁਕਤ ਹੋ ਜਾਂਦਾ, ਅੱਗੇ ਸਾਈਂ ਦੇ ਘਰ ਵਿੱਚ ਸੁਖ ਪਾਉਂਦਾ। ਗੁਰਮੁਖੋ ਮੇਰੀ ਬੇਨਤੀ ਹੈ, ਇੱਕ ਅਰਦਾਸ ਕਰੋ, ਸਾਨੂੰ ਸਿੱਖਾਂ ਨੂੰ ਦਾਤਾ ਹਿਰਦੇ ਦੀ ਗਰੀਬੀ ਬਖਸ਼। ਸੱਚੀ ਗੱਲ ਜੇ ਬੜਾ ਮੰਦਾ ਹਾਲ ਜੇ ਸਾਡਾ, ਇਹ ਮੈਂ ਸਟੇਜ ਤੋਂ ਕਹਿ ਰਿਹਾ, ਅੱਖਾਂ ਚੋਂ ਵੀ ਅੱਗ ਨਿਕਲਦੀ ਏ, ਮੂੰਹ ਚੋਂ ਵੀ ਅੱਗ ਨਿਕਲਦੀ ਏ, ਬੋਲਾਂ ਚੋਂ ਵੀ ਅੱਗ ਨਿਕਲਦੀ ਏ, ਕਈ ਵਾਰੀ ਸਾਡੀਆਂ ਕਲਮਾਂ ਵਿੱਚੋਂ ਵੀ ਅੱਗ ਨਿਕਲਦੀ ਏ। ਸਤਿਗੁਰੂ ਅੱਗੇ ਅਰਦਾਸ ਕਰੋ ਸਾਨੂੰ ਸਿੱਖੀ ਦਾ ਗੁਣ ਨਿਮਰਤਾ ਮਿਲ ਜਾਏ, ਖਿਰਦੇ ਦੀ ਗਰੀਬੀ ਮਿਲੇ। ਤੇ ਸਤਿਗੁਰੂ ਨੇ ਕਿਹਾ ਸੀ ਮਰਦਾਨਿਆਂ, ਜਿੰਨਾ ਫੁਹਾਰੇ ਦਾ ਜਲ ਨੀਵਾਂ ਜਾਏਗਾ ਓਨਾ ਉੱਚਾ ਉੱਠੇਗਾ, ਜਿੰਨਾ ਕੋਈ ਬੰਦਾ ਨਿਮਰਤਾ ਚ ਰਹਿ ਕੇ ਕਮਾਈ ਕਰੇਗਾ ਓਨੀ ਜ਼ਿਆਦੀ ਉਹਨੂੰ ਵਡਿਆਈ ਮਿਲੇ। ਇਹ ਰੱਬ ਦੇ ਘਰ ਦਾ ਨੇਮ ਹੈ, ਜਿੰਨਾ ਕੋਈ ਨੀਵਾਂ ਰਹਿੰਦਾ ਹੈ ਪਰਮਾਤਮਾ ਓਨਾ ਉਹਨੂੰ ਉੱਚਾ ਚੁੱਕਦਾ ਹੈ, ਪਰ ਚੇਤੇ ਰੱਖਿਓ ਉਹ ਉੱਚਾ ਉੱਠ ਕੇ ਕਦੀ ਨੀਵੇਂਪਨ ਨੂੰ ਭੁੱਲਦਾ ਨਹੀਂ। ਬਸ ਸਤਿਗੁਰੂ ਅੱਗੇ ਇੱਕੋ ਅਰਦਾਸ ਕਰੀਏ, ਸਾਨੂੰ ਮਸਕੀਨਤਾ ਨਿਮਰਤਾ ਖਿਰਦੇ ਦੀ ਗਰੀਬੀ ਦੀ ਮਿਠਾਸ ਬਖਸ਼ ਦਿਓ। ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ, ਕਿਉਂਕਿ ਪਹਿਲੀ ਵਾਰ ਆਪ ਜੀ ਦੇ ਦਰਸ਼ਨ ਕੀਤੇ ਨੇ। ਵੀਰ ਭਾਈ ਗੁਰਮੀਤ ਸਿੰਘ ਜੀ ਮੀਤਾ, ਮੈਂਬਰ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਧੰਨਵਾਦ ਭਾਈ ਸਭ ਦਾ। ਸਵੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਆਗਮਨ ਪੁਰਬਕ ਹੈ, ਬਾਲਾ ਪ੍ਰੀਤਮ ਜਿਨ੍ਹਾਂ ਨੂੰ ਦੇਖ ਕੇ ਦੋ ਕੱਟੇ ਜਾਂਦੇ ਨੇ, ਜਿਨ੍ਹਾਂ ਦਾ ਨਾਮ ਧਿਆ ਕੇ ਦੋ ਕੱਟੇ ਜਾਂਦੇ ਨੇ। ਸੁਬਾਹ ਵੀ ਆਪਾਂ ਸਾਰੇ ਬੰਗਲਾ ਸਾਹਿਬ ਗੁਰਦੇਵ ਦੇ ਚਰਨ ਪਰਸੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।